சதநாம ஸ்ரீ வாஹே குரு சாஹிப் ஜீ, ஜனம மரண தோஹும் மை நாஹீ, ஜனம மரண தோஹும் மை நாஹீ, ஜன பர உபகாரி ஆய ஜீதான ஜீதான தே பக்தி லாயன் ஹர்ஷோ லேன் மலாய தன் 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 ஜன ஆயா ஜிஸ் பிரசாத சப ஜகத் தராயா ஜன ஆவன் கா ஏ சுவாஓ ஜன கே சங் சித்தாவே நாம் ஆப் முக்த முக்த கரே சன்சார நானக திஸ் ஜன கா சதா நமஸ்கார ஓ ஜீதே ஆயா தே ஜகத் தார ஜாவே தன் தன் ஆனா உனாதா ஜீதே ஆயா தே ஜகத் தார ஜாவே தன் தன் ஆனா உனாதா
ஜீதே ஆயா தே ஜகத் தார ஜாவே தன் தன் ஆனாயுனாதா ஜீதே ஆயா தே ஜகத் தார ஜாவே தன் தன் ஆனாயுனாதா
ஜீதே ஆயா தே ஜகத் தார ஜாவே தன் தன் ஆனாயுனாதா ஜீதே ஆயா தன் தன் ஆனாயுனாதா
ஜீதே ஆயா தே ஜகத் தார ஜாவே தன் தன் ஆனாயுனாதா ஜீதே ஆயா தே ஜகத் தார ஜாவே தன் தன் ஆனாயுனாதா தான் தானே ஆனா உனாதா
பரம சத்கார யோக் குரு ரூப் குரு பியாரி குரு கல்சா சாத் சங்கத் ஜீ பஹத் ஹீ சுஹாவனா சமா ஹை ஜோ கி சர்பத் சாத் சங்கத் படே ஹீ பியார் சஹத் சத்குரு மஹாராஜ் ஜி தி பாவன பவித்ர கோத் தா ஆனந்த் மான் ரஹே ஹோ. ਜੋ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਵੱਲੋਂ ਧੰਨ ਧੰਨ ਬਾਬਾ ਜੀ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਜਨਮ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਬੇਅੰਤ ਦਿਨਾਂ ਤੋਂ ਗੁਰੂ ਕੀ ਬਾਣੀ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਵਡਭਾਗਾ ਬਣਾ ਰਹੇ ਹੋ ਸੋ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੰਗਤਾਂ ਵੱਲੋਂ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਿਆ ਹੈ ਸਾਧ ਸੰਗਤਰੀ ਰੱਬ ਦੇ ਪਿਆਰੇ ਦੁਨੀਆਂ ਦੇ ਭਲੇ ਵਾਸਤੇ ਦੁਨੀਆਂ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਨੇ ਧੰਨ ਉਹ ਮਾਤਾ ਮਾਤਾ ਜਿਉਣੀ ਜੀ ਧੰਨ ਪਿਤਾ ਭਾਈ ਭਗਤਾ ਜੀ ਜਿਨ੍ਹਾਂ ਨੇ ਸਾਧ ਸੰਗਤਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਸਾਧ ਸੰਗਤਰੀ ਜਨਮ ਦਿੱਤਾ ਉਹ ਮਾਤਾ ਵੀ ਧੰਨਤਾ ਯੋਗ ਹੈ ਉਹ ਪਿਤਾ ਵੀ ਧੰਨਤਾ ਯੋਗ ਹੈ ਸਾਧ ਸੰਗਤਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਇਸ ਧਰਤੀ ਨੂੰ ਭਾਗ ਲਾਏ ਕਹਿੰਦੇ ਹਨ ਇਹ ਜਿਹੜਾ ਪਰਿਵਾਰ ਸੀ ਇਹ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੇ ਨਾਲ ਜੁੜਿਆ ਹੋਇਆ ਗੁਰੂ ਨਾਨਕ ਦੇ ਘਰ ਦੀ ਵਡਿਆਈ ਗੁਰੂ ਨਾਨਕ ਦੇ ਘਰ ਦੀ ਸੋਭਾ ਕਰਦਾ ਹੈ ਤੇ ਕਹਿੰਦੇ ਹਨ ਬਾਬਾ ਦੀਪ ਸਿੰਘ ਜੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਜਾਇਆ ਕਰਦੇ ਸਨ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਸਿੱਖ ਕੌਮ ਦੇ ਉੱਤੇ ਖੰਡੇ ਬਾਟੇ ਦੇ ਅੰਮ੍ਰਿਤੀ ਦਾਤ ਦੇ ਕਰਕੇ ਖਾਲਸਾ ਫੌਜ ਤਿਆਰ ਕੀਤੀ ਖਾਲਸੇ ਪੰਥ ਦੀ ਸਿਰਜਣਾ ਹੋਈ ਕਹਿੰਦੇ ਹਨ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਵੀ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲੈ ਕਰਕੇ ਦੀਪ ਤੋਂ ਦੀਪ ਸਿੰਘ ਬਣ ਗਿਆ ਬਾਬਾ ਦੀਪ ਸਿੰਘ ਜੀ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾਉਂਦੇ ਨੇ ਸੇਵਾ ਵੀ ਬੜੇ ਪਿਆਰ ਦੇ ਨਾਲ ਅੰਦਰੋਂ ਭਾਵਨਾ ਦੇ ਨਾਲ ਕਰਦੇ ਹਨ ਕਹਿੰਦੇ ਹਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਬਾਬਾ ਮਨੀ ਸਿੰਘ ਜੀ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਵਿਦਿਆ ਵੀ ਪ੍ਰਾਪਤ ਕੀਤੀ ਕਿਉਂਕਿ ਵਿਦਿਆ ਵੀ ਜੀਵਨ ਦੇ ਵਿੱਚ ਜ਼ਰੂਰੀ ਹੈ ਬਾਬਾ ਦੀਪ ਸਿੰਘ ਜੀ ਨੇ ਵਿਦਿਆ ਵੀ ਪ੍ਰਾਪਤ ਕੀਤੀ ਸ਼ਸਤਰ ਵਿਦਿਆ ਦੀ ਵੀ ਉਹ ਵੀ ਸਿਖਲਾਈ ਪ੍ਰਾਪਤ ਕੀਤੀ ਤੇ ਸਾਧ ਸੰਗਤਰੀ ਭਾਵਨਾ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਜਿਵੇਂ ਸੇਵਾ ਕਰਦੇ ਨੇ ਸੋ ਪਿਆਰ ਨਾਲ ਸਰਵਣ ਕਰੋ ਬਾਬਾ ਦੀਪ ਸਿੰਘ ਜੀ ਗੁਰੂ ਨਾਨਕ ਦੇ ਘਰ ਦੇ ਵਿੱਚ ਰਹਿ ਕਰਕੇ ਕਿਵੇਂ ਗੁਰੂ ਨਾਨਕ ਦੇ ਘਰ ਦੀ ਸੇਵਾ ਕਮਾਈ ਆਨੰਦਾਂ ਦੀ ਪੁਰੀ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਕੇ ਜਿਵੇਂ ਗੁਰੂ ਨਾਨਕ ਦੇ ਘਰ ਦੀ ਸੇਵਾ ਨੂੰ ਕਮਾਉਂਦੇ ਹਨ ਸੋ ਪਿਆਰ ਨਾਲ ਸਰਵਣ ਕਰੋ ਜੀ
ਜਗ ਪਾਲ ਖੰਡੇ ਦੀ ਸੀ ਬਣਿਆ ਦੀਪ ਸਿੰਘ ਹੈ ਪਿਆਰਾ ਜਗ ਪਾਲ ਖੰਡੇ ਦੀ ਸੀ ਬਣਿਆ ਦੀਪ ਸਿੰਘ ਹੈ ਪਿਆਰਾ ਗੁਰਬਾਗਾ ਵਾਲੇ ਦਾ ਬਣ ਗਿਆ ਨਾਦੀ ਪੁੱਤਰ ਦੁਲਾਰਾ ਗੁਰਬਾਗਾ ਵਾਲੇ ਦਾ ਬਣ ਗਿਆ ਨਾਦੀ ਪੁੱਤਰ ਦੁਲਾਰਾ
ਦੇ ਲੋ ਪਿਆਰੇ ਗੋਰਾਂ ਨਾਲ ਸੀ ਅੰਦਰੋਂ ਰਹਿੰਦਾ ਪ੍ਰੀਤ ਨਿਭਾਉਂਦਾ ਦੇ ਲੋ ਪਿਆਰੇ ਗੋਰਾਂ ਨਾਲ ਸੀ ਅੰਦਰੋਂ ਰਹਿੰਦਾ ਪ੍ਰੀਤ ਨਿਭਾਉਂਦਾ ਬਣ ਸੇਵਕ ਸਤਿਗੁਰ ਦਾ ਅੰਦਰੋਂ ਗੋਰਾਂ ਕੇ ਬਚਣ ਕਮਾਉਂਦਾ ਬਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਣ ਕਮਾਉਂਦਾ
ਪਾਲ ਖੰਡੇ ਦੀ ਸੀ ਬਣਿਆ ਦੀਪ ਸਿੰਘ ਹੈ ਪਿਆਰਾ ਗੁਰਬਾਗਾ ਵਾਲੇ ਦਾ ਬਣ ਗਿਆ ਨਾਦੀ ਪੁੱਤਰ ਦੁਲਾਰਾ ਗੁਰਬਾਗਾ ਵਾਲੇ ਦਾ ਬਣ ਗਿਆ ਨਾਦੀ ਪੁੱਤਰ ਦੁਲਾਰਾ
ਦੇ ਲੋ ਪਿਆਰੇ ਗੋਰਾਂ ਨਾਲ ਸੀ ਅੰਦਰੋਂ ਰਹਿੰਦਾ ਪ੍ਰੀਤ ਨਿਭਾਉਂਦਾ ਦੇ ਲੋ ਪਿਆਰੇ ਗੋਰਾਂ ਨਾਲ ਸੀ ਅੰਦਰੋਂ ਰਹਿੰਦਾ ਪ੍ਰੀਤ ਨਿਭਾਉਂਦਾ
ਬਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਣ ਕਮਾਉਂਦਾ ਬਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਣ ਕਮਾਉਂਦਾ ਸਿਮਰਨ ਸੀ ਬਾਬਾ ਦੀਪ ਸਿੰਘ ਨਿਤ ਕਰਦਾ ਸੇਵਾ ਤੇ ਸਿਮਰਨ ਸੀ ਬਾਬਾ ਦੀਪ ਸਿੰਘ ਨਿਤ ਕਰਦਾ ਪੈ ਗੁਰੂ ਦਾ ਰੱਖਦਾ ਸੀ ਚਰਣੀ ਸੀਸ ਗੁਰਾਂ ਦੇ ਤਰਦਾ ਪੈ ਗੁਰੂ ਦਾ ਰੱਖਦਾ ਸੀ ਚਰਣੀ ਸੀਸ ਗੁਰਾਂ ਦੇ ਤਰਦਾ
ਪੜਦਾ ਗੁਰਬਾਣੀ ਨੂੰ ਦਿਲ ਤੋਂ ਸੀਸ ਗੁਰਾਂ ਦੀ ਚਾਹੁੰਦਾ ਪੜਦਾ ਗੁਰਬਾਣੀ ਨੂੰ ਦਿਲ ਤੋਂ ਸੀਸ ਗੁਰਾਂ ਦੀ ਚਾਹੁੰਦਾ ਬਾਣ ਸੇ ਗੁਰ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ ਬਾਣ ਸੇ ਗੁਰ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ
ਲੱਗਦਾ ਰਹੇ ਅਧੂਰਾ ਵਿਦਿਆ ਬਿਨ ਜੀਵਨ ਦੀ ਇਹ ਵੀ ਲੱਗਦਾ ਰਹੇ ਅਧੂਰਾ ਬਿਨ ਸ਼ਸਤਰ ਵਿਦਿਆ ਦੇ ਖਾਂਦਾ ਖਤਾ ਸਦਾ ਹੀ ਸੂਰਾ ਬਿਨ ਸ਼ਸਤਰ ਵਿਦਿਆ ਦੇ ਖਾਂਦਾ ਖਤਾ ਸਦਾ ਹੀ ਸੂਰਾ
ਭਾਈ ਮਨੀ ਸਿੰਘ ਪਾਸੋ ਲੈ ਕੇ ਵਿਦਿਆ ਖੁਸ਼ੀ ਮਨਾਉਂਦਾ ਭਾਈ ਮਨੀ ਸਿੰਘ ਪਾਸੋ ਲੈ ਕੇ ਵਿਦਿਆ ਖੁਸ਼ੀ ਮਨਾਉਂਦਾ ਬਾਣ ਸੇਵਕ ਸਤਿਗੁਰ ਦਾ ਰਹਿੰਦਾ ਗੁਰੂ ਕੇ ਬਚਨ ਗਮਾਉਂਦਾ ਬਾਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ
ਲੰਗਰਾਂ ਵਿੱਚ ਜਾ ਕੇ ਸੀ ਸਾਰਾ ਦਿਨ ਹੈ ਸੇਵਕ ਮਾਉਣੀ ਲੰਗਰਾਂ ਵਿੱਚ ਜਾ ਕੇ ਦੀ ਸਾਰਾ ਦਿਨ ਹੈ ਸੇਵਕ ਮਾਉਣੀ ਕਰ ਸੇਵਾ ਹੱਥੀ ਸੀ ਚਾਹੁੰਦਾ ਮਨ ਦੀ ਮਹਿਲ ਗਵਾਉਣੀ ਕਰ ਸੇਵਾ ਹੱਥੀ ਸੀ ਚਾਹੁੰਦਾ ਮਨ ਦੀ ਮਹਿਲ ਗਵਾਉਣੀ
ਪੜ ਕੇ ਗੁਰਬਾਣੀ ਨੂੰ ਬਾਣੀ ਹਿਰਦੇ ਵਿੱਚ ਵਸਾਉਂਦਾ ਪੜ ਕੇ ਗੁਰਬਾਣੀ ਨੂੰ ਬਾਣੀ ਹਿਰਦੇ ਵਿੱਚ ਵਸਾਉਂਦਾ ਬਾਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ ਬਾਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ
ਸੇਵਾ ਅਣਖੀ ਜੋ ਬਾਜਾਂ ਵਾਲੇ ਦੇ ਮਨ ਪਾ ਗਿਆ ਕੀਤੀ ਸੇਵਾ ਅਣਖੀ ਜੋ ਬਾਜਾਂ ਵਾਲੇ ਦੇ ਮਨ ਪਾ ਗਿਆ ਜੋ ਨਦਰ ਮਿਹਰ ਦੀ ਸੀ ਕਲਗੀ ਵਾਲਿਆਂ ਤੋਂ ਹੈ ਪਾ ਗਿਆ ਜੋ ਨਦਰ ਮਿਹਰ ਦੀ ਸੀ ਕਲਗੀਆਂ ਵਾਲਿਆਂ ਤੋਂ ਹੈ ਪਾ ਗਿਆ
ਇਹ ਸੀਸ ਗੁਰਾਂ ਦਾ ਹੈ ਕਹਿ ਹੰਕਾਰ ਦੇ ਤਾਈ ਮਿਟਾਉਂਦਾ ਇਹ ਸੀਸ ਗੁਰਾਂ ਦਾ ਹੈ ਕਹਿ ਹੰਕਾਰ ਦੇ ਤਾਈ ਮਿਟਾਉਂਦਾ ਬਾਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ ਬਾਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਬਚਨ ਗਮਾਉਂਦਾ
ਅਣਖੀ ਜੋ ਬਾਜਾਂ ਵਾਲੇ ਦੇ ਮਨ ਪਾ ਗਿਆ ਕੀਤੀ ਜਾਣ ਖੀਡੋ ਬਾਜਾਂ ਵਾਲੇ ਤੇ ਮਨ ਪਾ ਗਿਆ ਜੋ ਨਦਰ ਮੇਰ ਦੀ ਸੀ ਕਲਗੀਆਂ ਵਾਲਿਆਂ ਤੋਂ ਹੈ ਪਾ ਗਿਆ ਜੋ ਨਦਰ ਮੇਰ ਦੀ ਸੀ ਕਲਗੀਆਂ ਵਾਲਿਆਂ ਤੋਂ ਹੈ ਪਾ ਗਿਆ
ਇਹ ਸੀਸ ਗੋਰਾਂ ਦਾ ਹੈ ਕਹੇ ਹੰਕਾਰ ਦੇ ਤਾਹੀਂ ਮਿਟਾਉਂਦਾ ਇਹ ਸੀਸ ਗੋਰਾਂ ਦਾ ਹੈ ਕਹੇ ਹੰਕਾਰ ਦੇ ਤਾਹੀਂ ਮਿਟਾਉਂਦਾ
ਬਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਭਜਣ ਕਮਾਉਂਦਾ ਬਣ ਸੇਵਕ ਸਤਿਗੁਰ ਦਾ ਅੰਦਰੋਂ ਗੁਰੂ ਕੇ ਭਜਣ ਕਮਾਉਂਦਾ
ਕਹਿੰਦੇ ਹਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਵਿਚ ਰਹਿ ਕਰਕੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਚਰਨਾਂ ਵਿਚ ਰਹਿ ਕੇ ਸੇਵਾ ਨੂੰ ਕਮਾਇਆ ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿਚ ਜਿਹੜੀ ਸੇਵਾ ਤੇ ਸਿਮਰਨ ਇਹ ਦੋਵੇਂ ਚੀਜ਼ਾਂ ਪ੍ਰਵਾਨ ਨੇ ਸਿੱਖ ਵਾਸਤੇ ਸੇਵਾ ਵੀ ਜ਼ਰੂਰੀ ਹੈ ਸਿੱਖ ਦੇ ਵਾਸਤੇ ਸਿਮਰਨ ਕਰਨਾ ਵੀ ਜ਼ਰੂਰੀ ਹੈ ਪਰ ਸਾਧ ਸੰਗਤ ਜੀ ਸਾਡੇ ਵਰਗੇ ਜਿਹੜੇ ਲੋਕ ਨੇ ਇਹ ਕਈ ਵਾਰ ਸੇਵਾ ਤੇ ਸਿਮਰਨ ਤੋਂ ਵਾਂਝੇ ਰਹਿ ਜਾਂਦੇ ਨੇ ਪਰ ਬਾਬਾ ਦੀਪ ਸਿੰਘ ਜੀ ਜਦੋਂ ਬਾਣੀ ਪੜ੍ਹਦੇ ਨੇ ਫਿਰ ਗੁਰੂ ਕੇ ਬਚਨਾਂ ਦੀ ਕਮਾਈ ਵੀ ਕਰਦੇ ਹਨ ਗੁਰੂ ਕੇ ਬਚਨਾਂ ਨੂੰ ਹਿਰਦੇ ਵਿਚ ਵਸਾ ਕਰਕੇ ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਚਲਾਉਂਦੇ ਨੇ ਬਾਬਾ ਦੀਪ ਸਿੰਘ ਜੀ ਗੁਰੂ ਕੇ ਲੰਗਰਾਂ ਵਿਚ ਡਾ ਕੇ ਬਰਤਨ ਸਾਫ਼ ਕਰਨ ਦੀ ਸੇਵਾ ਕਰਦੇ ਨੇ ਲੰਗਰਾਂ ਦੀ ਸੇਵਾ ਕਰਦੇ ਨੇ ਕਹਿੰਦੇ ਇਕ ਦਿਨ ਬਾਬਾ ਦੀਪ ਸਿੰਘ ਜੀ ਸਰਬਲੋਹ ਦੇ ਬਾਟੇ ਨੂੰ ਮਾਂਜ ਰਹੇ ਨੇ ਕਹਿੰਦੇ ਜਦੋਂ ਉਹਨੂੰ ਵਾਰ ਵਾਰ ਸੋਧਾ ਲਾ ਰਹੇ ਨੇ ਉਹਨੂੰ ਸਾਫ਼ ਕਰਦੇ ਨੇ ਮਾਂਜ ਰਹੇ ਨੇ ਤੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਪਿੱਛੇ ਖੜੇ ਵੇਖਦੇ ਨੇ ਕਹਿੰਦੇ ਬਾਬਾ ਦੀਪ ਸਿੰਘ ਜੀ ਬਾਟੇ ਨੂੰ ਚੰਗੀ ਤਰ੍ਹਾਂ ਮਾਂਜ ਕਰਕੇ ਜਦੋਂ ਬਾਟੇ ਵੱਲ ਵੇਖਦੇ ਨੇ ਫਿਰ ਉਹਨੂੰ ਰੇਤਾ ਦੇ ਨਾਲ ਮਾਂਜਣਾ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਹਨ ਜਦੋਂ ਬਾਟੇ ਦੀ ਸੇਵਾ ਕਰਦੇ ਨੇ ਧੰਨ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਗਰ ਖੜੇ ਵੇਖਦੇ ਨੇ ਬਾਬਾ ਦੀਪ ਸਿੰਘ ਜੀ ਮੁੜ ਮੁੜ ਕੇ ਬਾਟੇ ਨੂੰ ਮਾਂਜੀ ਜਾ ਰਹੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਬਾ ਦੀਪ ਸਿੰਘ ਕੋਲ ਗਏ ਕਹਿਣ ਲੱਗੇ ਸਿੰਘ ਸਾਹਿਬ ਜੀ ਇਸ ਬਾਟੇ ਦੀ ਸਫਾਈ ਹੋ ਚੁੱਕੀ ਹੈ ਤੁਸੀਂ ਮੁੜ ਮੁੜ ਕੇ ਬਾਟੇ ਨੂੰ ਕਿਉਂ ਮਾਂਜਦੇ ਹੋ ਤੁਸੀਂ ਬਾਟੇ ਨੂੰ ਮਾਂਜਦੇ ਹੋ ਇਹਦੇ ਵੱਲ ਵੇਖਦੇ ਹੋ ਫਿਰ ਇਹਨੂੰ ਮਾਂਜਣਾ ਸ਼ੁਰੂ ਕਰ ਦਿੰਦੇ ਹੋ ਫਿਰ ਬਾਟੇ ਵੱਲ ਵੇਖਦੇ ਹੋ ਫਿਰ ਬਾਟੇ ਨੂੰ ਮਾਂਜਦੇ ਹੋ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਬੜੇ ਪਿਆਰ ਨਾਲ ਬੇਨਤੀ ਕੀਤੀ ਸਤਿਗੁਰੂ ਜੀ ਜਦੋਂ ਮੈਂ ਇਸ ਬਾਟੇ ਨੂੰ ਮਾਂਜ ਕੇ ਇਹਦੇ ਵਿੱਚ ਵੇਖਦਾ ਹਾਂ ਮੈਨੂੰ ਆਪਣਾ ਚਿਹਰਾ ਨਜ਼ਰ ਆਉਂਦਾ ਹੈ ਮੈਨੂੰ ਮੈਂ ਨਜ਼ਰ ਆਉਂਦੀ ਹੈ ਸਤਿਗੁਰੂ ਜੀ ਮੈਨੂੰ ਤੁਸੀਂ ਨਜ਼ਰ ਨਹੀਂ ਆਉਂਦੇ ਮੈਂ ਆਪਣੇ ਮਨ ਦੀ ਮੈਂ ਨੂੰ ਮਾਰਨ ਵਾਸਤੇ ਇਸ ਬਾਟੇ ਦੀ ਸੇਵਾ ਕਰਦਾ ਹਾਂ ਮੈਨੂੰ ਮੈਂ ਨਜ਼ਰ ਨਹੀਂ ਆਉਣੀ ਚਾਹੀਦੀ ਮੈਨੂੰ ਤੁਸੀਂ ਨਜ਼ਰ ਆਉਣੇ ਚਾਹੀਦੇ ਹੋ ਇੰਨੀ ਮਨ ਦੇ ਵਿੱਚ ਨਿਮਰਤਾ ਸੀ ਕਹਿੰਦੇ ਹਨ ਮਨ ਦੀ ਭਾਵਨਾ ਹੈ ਕਿ ਕਿਤੇ ਮਨ ਦੇ ਵਿੱਚ ਹਉਮੈ ਨਾ ਆ ਜਾਏ ਕਿਤੇ ਮਨ ਦੇ ਵਿੱਚ ਹੰਕਾਰ ਨਾ ਆ ਜਾਏ ਕਿਤੇ ਗੁਰੂ ਦੇ ਸਾਹਮਣੇ ਮੇਰੀ ਮਾਤਾ ਆਪਣੀ ਕਾਮਨਾ ਕਰਨ ਲੱਗ ਜਾਏ ਕਿਉਂਕਿ ਸਾਡੇ ਵਰਗੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਨੇ ਪਰ ਆਪਣੀ ਮਤ ਨਹੀਂ ਗਵਾਉਂਦੇ ਅਸੀਂ ਗੁਰੂ ਦੇ ਚਰਨਾਂ ਵਿੱਚ ਮਸਤਕ ਤੇ ਰੱਖਦੇ ਹਾਂ ਮੱਥਾ ਟੇਕਣ ਦਾ ਭਾਵ ਸਤਿਗੁਰਾਂ ਦੇ ਚਰਨਾਂ ਵਿੱਚ ਮਸਤਕ ਰੱਖਣ ਦਾ ਭਾਵ ਕਿ ਸਤਿਗੁਰੂ ਜੀ ਇਹ ਜਿਹੜੀ ਮੇਰੀ ਮਤ ਹੈ ਤੁਹਾਡੇ ਚਰਨਾਂ ਦੇ ਵਿੱਚ ਹੈ ਤੁਹਾਡੇ ਸਾਹਮਣੇ ਮੇਰੀ ਮਤ ਨਹੀਂ ਤੁਹਾਡੀ ਮਤ ਦੇ ਅਨੁਸਾਰ ਮੇਰਾ ਜੀਵਨ ਚੱਲੇ ਇਹੋ ਜਿਹੀ ਕਿਰਪਾ ਕਰ ਦਿਓ ਪਰ ਅਸੀਂ ਸੀਸ ਜ਼ਰੂਰ ਨਵਾਉਂਦੇ ਹਾਂ ਪਰ ਮਤ ਫਿਰ ਵੀ ਗੁਰੂ ਦੇ ਸਾਹਮਣੇ ਆਪਣੀ ਚਲਾਉਂਦੇ ਹਾਂ ਸਤਿਗੁਰੂ ਜੀ ਕਹਿੰਦੇ ਹਨ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ ਜੇ ਭਾਈ ਗੁਰੂ ਦੇ ਦਰ ਤੋਂ ਕੁਝ ਲੈਣਾ ਫਿਰ ਆਪਣੀ ਸਿਆਣਪ ਆਪਣੀ ਚਤਰਾਈ ਨੂੰ ਚਲਾਕੀ ਨੂੰ ਬਾਹਰ ਛੱਡ ਕੇ ਆ ਪਰ ਜਿਹੜੇ ਸਾਡੇ ਵਰਗੇ ਲੋਕ ਨੇ ਇਹ ਨਾ ਤੇ ਆਪਣੀ ਚਤਰਾਈ ਛੱਡਦੇ ਨੇ ਨਾ ਆਪਣੇ ਹਉਮੈ ਛੱਡਦੇ ਨੇ ਨਾ ਆਪਣੀ ਈਰਖਾ ਨੂੰ ਗਵਾਉਂਦੇ ਨੇ ਨਾ ਮਨ ਦੇ ਵਿੱਚੋਂ ਦਵੈਤ ਭਾਵਨਾ ਨੂੰ ਦੂਰ ਕਰਦੇ ਨੇ ਗੁਰੂ ਦੇ ਚਰਨਾਂ ਵਿੱਚ ਆਉਂਦੇ ਜ਼ਰੂਰ ਹਾਂ ਮੱਥਾ ਜ਼ਰੂਰ ਟੇਕਦੇ ਹਾਂ ਬਾਣੀ ਪੜ੍ਹਦੇ ਜ਼ਰੂਰ ਹਾਂ ਬਾਣੀ ਸੁਣਦੇ ਜ਼ਰੂਰ ਹਾਂ ਪਰ ਬਾਣੀ ਨੂੰ ਮੰਨਣ ਵਾਲੇ ਕੋਈ ਵਿਰਲੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰੂ ਕੇ ਬਚਨਾਂ ਦੀ ਕਮਾਈ ਵੀ ਕਰਦੇ ਨੇ ਸਾਡੇ ਵਰਗੇ ਹਜ਼ਾਰੇ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਸਾਧ ਸੰਗਤ ਜੀ ਗੁਰੂ ਦੇ ਚਰਨਾਂ ਵਿੱਚ ਆਣ ਕੇ ਬੈਠਦੇ ਨੇ ਗੁਰੂ ਦੀ ਸੰਗਤ ਕਰਦੇ ਨੇ ਗੁਰੂ ਦੇ ਬਚਨਾਂ ਨੂੰ ਸੁਣਦੇ ਨੇ ਪਰ ਗੁਰੂ ਦੇ ਬਚਨਾਂ ਨੂੰ ਮੰਨਦਾ ਕੌਣ ਹੈ ਕੋਈ ਵਿਰਲਾ ਜੀ ਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਸਾਧ ਸੰਗਤ ਜੀ ਉਹ ਵਿਰਲੇ ਨੇ ਜਿਹੜੇ ਇਹ ਅਰਦਾਸ ਕਰਦੇ ਨੇ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦਿਓ ਸਾਨੂੰ ਇਹੋ ਦੀ ਮਤ ਦੇ ਦਿਓ ਅਸੀਂ ਤੁਹਾਡੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ ਇਹ ਮੰਗ ਵੀ ਗੁਰੂ ਦੇ ਚਰਨਾਂ ਦੇ ਵਿੱਚੋਂ ਕੋਈ ਵਿਰਲਾ ਮੰਗਦੇ ਨਹੀਂ ਤੇ ਸਾਡੇ ਵਰਗੇ ਦੁਨੀਆਂ ਦੀਆਂ ਦੌਲਤਾਂ ਦੁਨੀਆਂ ਦੇ ਪਦਾਰਥ ਦੁਨੀਆਂ ਦੀਆਂ ਜ਼ਮੀਨਾਂ ਦੁਨੀਆਂ ਦੀਆਂ ਕੋਠੀਆਂ ਤੇ ਮੰਗਦੇ ਹਾਂ ਪਰ ਗੁਰੂ ਦੀ ਮਤ ਗੁਰੂ ਦੀ ਕਿਰਪਾ ਕੋਈ ਵਿਰਲਾ ਮੰਗਦਾ ਹੈ ਪਰ ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਿਨ੍ਹਾਂ ਦੇ ਉੱਤੇ ਗੁਰੂ ਦੀ ਰਹਿਮਤ ਹੁੰਦੀ ਹੈ ਉਹਨਾਂ ਦਾ ਲੋਕ ਪਰਲੋਕ ਸਵਾਰਿਆ ਜਾਂਦਾ ਉਹਨਾਂ ਦਾ ਜਨਮ ਸਵਾਰਿਆ ਜਾਂਦਾ ਸੇਵਾ ਗੁਰੂ ਨਾਨਕ ਦੇ ਘਰ ਦੇ ਵਿੱਚ ਜ਼ਰੂਰੀ ਹੈ ਸੇਵਾ ਤੋਂ ਬਗੈਰ ਵੀ ਜਿਹੜਾ ਮਨੁੱਖ ਹੈ ਉਹ ਮੁਰਦਿਆਂ ਦੇ ਸਮਾਨ ਮੰਨਿਆ ਜਾਂਦਾ ਇਤਿਹਾਸ ਦੀ ਇੱਕ ਸਾਖੀ ਆਉਂਦੀ ਹੈ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਇੱਕ ਵਾਰ ਕਹਿੰਦੇ ਆਪਣੇ ਆਸਣ ਤੇ ਬੈਠੇ ਨੇ ਸਤਿਗੁਰਾਂ ਨੇ ਆਵਾਜ਼ ਮਾਰੀ ਬਈ ਕੋਈ ਗੁਰੂ ਕਾ ਪਿਆਰਾ ਕੋਈ ਸਿੱਖ ਸਾਨੂੰ ਜਲ ਛਕਾਉਣ ਦੀ ਸੇਵਾ ਕਰੀ ਕਹਿੰਦੇ ਲਾਗੇ ਕੋਈ ਸਿੰਘ ਹਾਜ਼ਰ ਨਹੀਂ ਸੀ ਇੱਕ ਅਮੀਰ ਘਰਾਣੇ ਦਾ ਬੱਚਾ ਉਹ ਲਾਗੇ ਸੀ ਉਹਨੇ ਜਦੋਂ ਸਤਿਗੁਰਾਂ ਦੀ ਆਵਾਜ਼ ਸੁਣੀ ਉਹਨੇ ਮਨ ਵਿੱਚ ਸੋਚਿਆ ਮਨਾ ਚਲੋ ਜਲ ਹੀ ਛਕਾਉਣਾ ਮੈਂ ਸੇਵਾ ਕਰ ਦਿੰਦਾ ਕਹਿੰਦੇ ਉਹ ਗੁਰੂ ਕਾ ਸਿੱਖ ਉਹ ਬੱਚਾ ਗਿਆ ਉਹਨੇ ਜਾ ਕੇ ਕੌਲਾ ਬਾਟਾ ਪਾਣੀ ਦਾ ਭਰ ਕੇ ਲਿਆ ਕੇ ਜਦੋਂ ਪਿਆਰ ਦੇ ਨਾਲ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਕੀਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਹਦੇ ਚਿਹਰੇ ਵੱਲ ਵੇਖਿਆ ਉਹਦੇ ਕੋਮਲ ਹੱਥਾਂ ਵੱਲ ਵੇਖਿਆ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖਾ ਅੱਗੇ ਤੇ ਤੈਨੂੰ ਕਦੇ ਸੇਵਾ ਕਰਦਿਆਂ ਵੇਖਿਆ ਨਹੀਂ ਆ ਤੈਨੂੰ ਕਦੇ ਗੁਰੂ ਕੇ ਲੰਗਰਾਂ ਦੇ ਵਿੱਚ ਸੇਵਾ ਕਰਦਿਆਂ ਨਹੀਂ ਵੇਖਿਆ ਪੁੱਤਰਾ ਅੱਗੇ ਤੇ ਤੈਨੂੰ ਕਦੇ ਵੇਖਿਆ ਨਹੀਂ ਅੱਜ ਪਹਿਲਾ ਦਿਨ ਹੈ ਕਿ ਤੁਹਾਨੂੰ ਦੇਖ ਰਹੇ ਹਾਂ ਤੁਹਾਡੇ ਹੱਥ ਬੜੇ ਕੋਮਲ ਨੇ ਕਹਿੰਦੇ ਹਨ ਗੁਰੂ ਕੇ ਸਿੱਖ ਨੇ ਉਸ ਬੱਚੇ ਨੇ ਆਖਿਆ ਸਤਿਗੁਰੂ ਜੀ ਤੁਹਾਡੀ ਬੜੀ ਕਿਰਪਾ ਹੈ ਸਾਡੇ ਕੋਲ ਬੜੀ ਅਮੀਰੀ ਹੈ ਬੜਾ ਧਨ ਆਪ ਜੀ ਦਾ ਦਿੱਤਾ ਹੋਇਆ ਹੈ ਸਤਿਗੁਰੂ ਜੀ ਕਦੇ ਕੰਮ ਕਰਨ ਦੀ ਲੋੜ ਨਹੀਂ ਪਈ ਨੌਕਰ ਚਾਕਰੀ ਤੁਸੀਂ ਇੰਨੇ ਦਿੱਤੇ ਨੇ ਕਦੇ ਕੰਮ ਨੂੰ ਹੱਥ ਨਹੀਂ ਲਾਇਆ ਸਤਿਗੁਰੂ ਜੀ ਇੱਥੋਂ ਤੱਕ ਜੇ ਆਪਣਾ ਭਾਂਡਾ ਵੀ ਚੁੱਕ ਕੇ ਥੱਲੇ ਰੱਖਣਾ ਹੋਵੇ ਤੇ ਨੌਕਰ ਹਾਜ਼ਰ ਹੁੰਦੇ ਨੇ ਸਤਿਗੁਰੂ ਜੀ ਤੁਹਾਡੀ ਬੜੀ ਕਿਰਪਾ ਹੈ ਸਤਿਗੁਰੂ ਜੀ ਅੱਜ ਜੀਵਨ ਦਾ ਪਹਿਲਾ ਦਿਨ ਹੈ ਕਿ ਮੈਂ ਤੁਹਾਨੂੰ ਆ ਬਾਟਾ ਪਾਣੀ ਦਾ ਭਰ ਕੇ ਲਿਆ ਕੇ ਦਿੱਤਾ ਹੈ ਅੱਜ ਜੀਵਨ ਦਾ ਪਹਿਲਾ ਦਿਨ ਹੈ ਕਿ ਮੈਂ ਤੁਹਾਨੂੰ ਆ ਬਾਟੇ ਦੇ ਰਾਹੀਂ ਜਲ ਛਕਾ ਰਿਹਾ ਕਹਿੰਦੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਵੇਖਿਆ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਅੰਤ ਪਿਆਸ ਲੱਗੀ ਹੋਈ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਜਿਹੜਾ ਬਾਟਾ ਸੀ ਪਾਣੀ ਵਾਲਾ ਸਾਰਾ ਜਲ ਹੀ ਡੋਲ ਦਿੱਤਾ ਸਿੱਖ ਨੇ ਆਖਿਆ ਸਤਿਗੁਰੂ ਜੀ ਤੁਸੀਂ ਜਲ ਨਹੀਂ ਛਕਣਾ ਤੁਸੀਂ ਜਲ ਮੰਗਿਆ ਸੀ ਸਤਿਗੁਰੂ ਜੀ ਕਹਿਣ ਲੱਗੇ ਜਲ ਤੇ ਛਕਣਾ ਸੀ ਪਰ ਮੁਰਦਿਆਂ ਦੇ ਹੱਥਾਂ ਦਾ ਜਲ ਨਹੀਂ ਸੀ ਛਕਣਾ ਉਹ ਕਹਿਣ ਲੱਗਾ ਸਤਿਗੁਰੂ ਜੀ ਮੈਂ ਮੁਰਦਾ ਨਹੀਂ ਮੈਂ ਜਿਉਂਦਾ ਹਾਂ ਆਹ ਵੇਖੋ ਮੇਰੇ ਹੱਥ ਪੈਰ ਕੰਮ ਕਰਦੇ ਨੇ ਸਤਿਗੁਰੂ ਜੀ ਮੈਂ ਜਿਉਂਦਾ ਹਾਂ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਜਿਹੜੇ ਸੇਵਾ ਨਹੀਂ ਕਰਦੇ ਉਹ ਮੁਰਦਿਆਂ ਦੇ ਸਮਾਨ ਹਨ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਹੈ ਵਿਣ ਸੇਵਾ ਧ੍ਰਿਗ ਹੱਥ ਪੈਰ ਸਾਧ ਸੰਗਤ ਦੀ ਸੇਵਾ ਤੋਂ ਬਗੈਰ ਸਤਿਗੁਰੂ ਜੀ ਕਹਿੰਦੇ ਇਹਨਾਂ ਹੱਥਾਂ ਨੂੰ ਇਹਨਾਂ ਪੈਰਾਂ ਨੂੰ ਧ੍ਰਿਗ ਕਾਰ ਹੈ ਜਦੋਂ ਆਪਾਂ ਕਿਸੇ ਨੂੰ 100 ਵਾਰ ਫਿੱਟੇ ਮੂੰਹ ਕਹਿ ਦਈਏ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਪੁਰਾਣੇ ਬਜ਼ੁਰਗ ਜਿਹੜੇ ਇੱਕ ਲਾਹਨਤ ਪਾਇਆ ਕਰਦੇ ਸੀ ਫਿੱਟੇ ਮੂੰਹ ਦੀ ਇੱਕ ਲਾਹਨਤ ਮੰਨੀ ਜਾਂਦੀ ਸੀ ਜਿਹਨੂੰ 100 ਵਾਰ ਫਿੱਟੇ ਮੂੰਹ ਕਹਿ ਦਈਏ ਉਹਦੀ ਇੱਕ ਧ੍ਰਿਗ ਕਾਰ ਬਣਦੀ ਹੈ ਤੇ ਭਾਈ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਭਾਈ ਗੁਰਦਾਸ ਜੀ ਦੇ ਵੀ ਬਚਨ ਨੇ ਭਾਈ ਸੇਵਾ ਤੋਂ ਬਗੈਰ ਇਹ ਜੀਵਨ ਨੂੰ ਜਿਹੜੀ ਧ੍ਰਿਗ ਕਾਰ ਹੈ ਬਿਨ ਸੇਵਾ ਧ੍ਰਿਗ ਹੱਥ ਪੈਰ ਹੱਥਾਂ ਤੇ ਪੈਰਾਂ ਨੂੰ ਧ੍ਰਿਗ ਕਾਰ ਹੈ ਹੋਰ ਨਿਹਫਲ ਕਰਨੀ ਹੋਰ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਉਹ ਸਾਰੇ ਨਿਹਫਲ ਹਨ ਗੁਰੂ ਦੇ ਸਿੱਖ ਦੇ ਜੀਵਨ ਦੇ ਵਿੱਚ ਸੇਵਾ ਜ਼ਰੂਰੀ ਹੈ ਭਾਵੇਂ ਉਹ ਜਿੰਨਾ ਮਰਜ਼ੀ ਰਝੇਵਿਆਂ ਭਰਾ ਸਮਾਂ ਹੋਵੇ ਉਹਨੂੰ ਕੁਝ ਨਾ ਕੁਝ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਤੇ ਜੇ ਇਹ ਪੈਰ ਗੁਰੂ ਦੀ ਸੰਗਤ ਵਿੱਚ ਨਹੀਂ ਜਾਂਦੇ ਸਾਧ ਸੰਗਤ ਜੀ ਫਿਰ ਇਹਨਾਂ ਪੈਰਾਂ ਨੂੰ ਵੀ ਧ੍ਰਿਗ ਕਾਰ ਹੈ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਇਹਨਾਂ ਬਚਨਾਂ ਦੀ ਕਮਾਈ ਕੀਤੀ ਜੀਵਨ ਦੇ ਵਿੱਚ ਸੇਵਾ ਨੂੰ ਵੀ ਕਮਾਇਆ ਨਾਮ ਦੀ ਕਮਾਈ ਵੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲੋਂ ਫਿਰ ਕੁਝ ਸਮੇਂ ਬਾਅਦ ਆਗਿਆ ਲੈ ਕਰਕੇ ਆਪਣੇ ਪਿੰਡ ਵਾਪਸ ਚਲੇ ਗਏ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਦੁਨਿਆਵੀ ਵਿਦਿਆ ਵੀ ਪ੍ਰਾਪਤ ਕੀਤੀ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਚੱਲਦੇ ਚੱਲਦੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਇਸੇ ਜਗ੍ਹਾ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਕਮਰ ਕੱਸਾ ਖੋਲਿਆ ਦਮ ਲਿਆ ਜਿੱਥੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਹੈ ਸਤਿਗੁਰੂ ਮਹਾਰਾਜ ਨੇ ਇੱਥੇ ਆਪਣਾ ਕਮਰ ਕੱਸਾ ਖੋਲਿਆ ਕਹਿੰਦੇ ਜੰਗ ਯੁੱਧ ਸਤਿਗੁਰਾਂ ਨੇ ਫਤਿਹ ਕਰ ਲਏ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਚਾਰ ਕੀਤੀ ਬਈ ਜਿਹੜੀ ਗੁਰੂ ਕੀ ਬਾਣੀ ਹੈ ਉਹਦੇ ਵਿੱਚ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਜਾਵੇ ਕਿਉਂਕਿ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੋਥੀ ਸਾਹਿਬ ਲਿਖਿਆ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਣੀ ਨੂੰ ਇਕੱਤਰ ਕੀਤਾ ਸਾਰੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਉਸ ਦਾ ਨਾਮ ਪੋਥੀ ਸਾਹਿਬ ਰੱਖਿਆ ਪੋਥੀ ਪਰਮੇਸ਼ਰ ਕਾ ਥਾਨ ਕਹਿ ਕੇ ਸਤਿਕਾਰਿਆ ਉਹ ਜਿਹੜੀ ਬਾਣੀ ਸੀ ਉਹ ਜਿਹੜਾ ਸਰੂਪ ਸੀ ਧੀਰ ਮਲ ਦੇ ਕੋਲ ਸੀ। ਧੰਨ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਹੋਏ ਨੇ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦੇ ਦੋ ਸੁਪੁੱਤਰ ਹੋਏ ਨੇ ਗੁਰੂ ਹਰ ਰਾਏ ਸਾਹਿਬ ਜੀ ਤੇ ਇਹ ਧੀਰ ਮਲ। ਕਹਿੰਦੇ ਜਦੋਂ ਗੁਰੂ ਹਰ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਪੋਤਰੇ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲਿਆ। ਬਚਨ ਕੀਤਾ ਸੀ ਕਿ ਭਾਈ ਇਹ ਹਰੀ ਦਾ ਰੂਪ ਸਾਡੇ ਘਰ ਦੇ ਵਿੱਚ ਆ ਗਿਆ। ਹਰ ਰਾਏ ਹਰੀ ਦਾ ਰੂਪ ਆਇਆ ਹੈ, ਦੁਨੀਆਂ ਦਾ ਭਲਾ ਕਰੇਗਾ। ਤੇ ਜਦੋਂ ਧੀਰ ਮਲ ਦਾ ਜਨਮ ਹੋਇਆ, ਧੀਰ ਮਲ ਦੀ ਜਿਹੜੀ ਮਾਤਾ ਸੀ ਮਾਤਾ ਰਾਜ ਕੌਰ, ਜਦੋਂ ਧੀਰ ਮਲ ਦਾ ਜਨਮ ਹੋਣਾ ਸੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਕਰਨਾ, ਬੱਚੀਏ ਬਾਣੀ ਪੜਿਆ ਕਰ, ਬੱਚੀਏ ਨਾਮ ਜਪਿਆ ਕਰ, ਉੱਠਦਿਆਂ ਬਹਿੰਦਿਆਂ ਪਰਮੇਸ਼ਰ ਦਾ ਨਾਮ ਜਪਿਆ ਕਰ। ਪਰ ਜਿਹੜੀ ਮਾਤਾ ਰਾਜ ਕੌਰ ਸੀ ਉਹਨੇ ਨਾਮ ਨਾ ਜਪਿਆ, ਉਹ ਸਾਧ ਸੰਗਤਰੀ ਮਾਇਆ ਦੇ ਚੱਕਰਾਂ ਦੇ ਵਿੱਚ ਜ਼ਿਆਦਾ ਰਹਿਣਾ, ਮਾਇਆ ਦੇ ਚੱਕਰ ਦੇ ਵਿੱਚ ਫਸੇ ਰਹਿਣਾ, ਮਾਇਆ ਵਿੱਚ ਧਿਆਨ ਰੱਖਣਾ, ਤੇ ਉਹ ਜਿੰਨਾ ਵੀ ਅਸਰ ਸੀ ਉਹ ਧੀਰ ਮਲ ਤੇ ਹੋ ਗਿਆ। ਤੇ ਸਾਧ ਸੰਗਤਰੀ ਜਦੋਂ ਧੀਰ ਮਲ ਦਾ ਜਨਮ ਹੋਇਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਦੂਜੇ ਪੋਤਰੇ ਦਾ ਵੀ ਜਨਮ ਹੈ। ਕਹਿੰਦੇ ਜਦੋਂ ਧੀਰ ਮਲ ਦੇ ਸਤਿਗੁਰੂ ਮਹਾਰਾਜ ਜੀ ਨੂੰ ਲਿਆ ਕੇ ਸਤਿਗੁਰਾਂ ਦੇ ਹੱਥਾਂ ਵਿੱਚ ਰੱਖਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁੱਖ ਤੋਂ ਬਚਨ ਕੀ ਨਿਕਲਿਆ, ਕਹਿਣ ਲੱਗੇ ਤੇ ਪਿਰਥੀ ਚੰਦ ਤਾਇਆ ਜੀ ਮੁੜ ਕੇ ਸਾਡੇ ਘਰ ਦੇ ਵਿੱਚ ਆ ਗਏ ਨੇ। ਪਿਰਥੀ ਚੰਦ ਤਾਇਆ ਜਿਹੜਾ ਸੀ ਉਹ ਸਾਰੀ ਉਮਰ ਹੀ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਕਰਦਾ ਰਿਹਾ। ਪੁੱਤਰ ਭਾਵੇਂ ਗੁਰੂ ਸਾਹਿਬਾਂ ਦਾ ਸੀ ਪਰ ਸਾਧ ਸੰਗਤਰੀ ਮਨ ਦੇ ਵਿੱਚ ਈਰਖਾ ਸੀ। ਉਹੀ ਜਿਹੜੀ ਰੀਤੀ ਫਿਰ ਇਸ ਧੀਰ ਮਲ ਨੇ ਫੜ ਲਈ। ਸਾਧ ਸੰਗਤਰੀ ਬੜਾ ਲਾਲਚੀ ਸੀ, ਮਾਇਆ ਦਾ ਪੁਜਾਰੀ ਸੀ, ਧਨ ਦੇ ਨਾਲ ਪਿਆਰ ਕਰਨ ਵਾਲਾ ਸੀ, ਦਿਲ ਦਾ ਖੋਟਾ ਸੀ, ਦਿਲ ਦਾ ਬੇਈਮਾਨ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਾਉਣ ਵਾਲਾ ਮੀਹੇ ਮਸੰਦ ਦੇ ਕੋਲੋਂ ਗੋਲੀ ਵੀ ਇਸ ਧੀਰ ਮਲ ਨੇ ਚਲਵਾਈ ਸੀ ਤੇ ਇਹਦੇ ਕੋਲ ਇਹ ਗੁਰਬਾਣੀ ਦੀ ਪੋਥੀ ਸੀ। ਤੇ ਸਤਿਗੁਰਾਂ ਨੇ ਵਿਚਾਰ ਕੀਤੀ ਬਈ ਉਸ ਪੋਥੀ ਨੂੰ ਮੰਗਾ ਕਰਕੇ ਉਹਦੇ ਵਿੱਚ ਜਿਹੜੀ ਦੂਜੇ ਗੁਰੂ ਸਾਹਿਬਾਨਾਂ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਜਾਏ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾਣੀ ਨਹੀਂ ਉਚਾਰਨ ਕੀਤੀ, ਗੁਰੂ ਹਰ ਰਾਏ ਸਾਹਿਬ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਸੀ ਇਹਨੂੰ ਵਿਦਿਆ ਦੇ ਕਰਕੇ ਇਹਨੂੰ ਪਿੰਗਲ ਸਿਖਾਇਆ ਗਿਆ। ਇਹਨੇ ਪਿੰਗਲ ਦੇ ਆਧਾਰ ਤੇ ਆਪਣੀਆਂ ਕਵਿਤਾਵਾਂ ਤਿਆਰ ਕੀਤੀਆਂ। ਸਾਧ ਸੰਗਤ ਦੀ ਜਿਹੜੀਆਂ ਅੱਜ ਆਪਾਂ ਕਈ ਤੁਕਾਂ ਪੜ੍ਹਦੇ ਹਾਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਗੁਰਬਾਣੀ ਦੀਆਂ ਤੁਕਾਂ ਨਹੀਂ, ਪਰ ਭਾਵੇਂ ਸਾਧ ਸੰਗਤ ਦੀਆਂ ਤੁਕਾਂ ਵਧੀਆ ਨੇ, ਚੰਗੀਆਂ ਨੇ, ਗਿਆਨ ਵਾਲੀਆਂ ਨੇ, ਪਰ ਇਹ ਗੁਰੂ ਬਾਣੀ ਦੀਆਂ ਤੁਕਾਂ ਨਹੀਂ। ਜਦਾਂ ਆਪਾਂ ਪੜ੍ਹਦੇ ਹਾਂ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ, ਇਹ ਆਪਾਂ ਆਮ ਕਾਰਡਾਂ ਦੇ ਉੱਪਰ ਲਿਖਿਆ ਵੀ ਪੜ੍ਹਦੇ ਹਾਂ, ਪਰ ਇਹ ਗੁਰੂ ਕੀ ਬਾਣੀ ਨਹੀਂ। ਪਿਰਥੀ ਚੰਦ ਵਰਗਿਆਂ ਨੇ ਆਪਣੀਆਂ ਰਚਨਾਵਾਂ ਲਿਖ ਕੇ ਉਹਨਾਂ ਨੂੰ ਬਾਣੀ ਦਾ ਨਾਮ ਦਿੱਤਾ, ਉਹਨਾਂ ਦੇ ਉੱਪਰ ਮਹੱਲਾ ਛੇਵਾਂ ਲਿਖ ਦਿੱਤਾ, ਮਹੱਲਾ ਸਤਵਾਂ ਕਰਕੇ ਬਾਣੀ ਉਚਾਰਨ ਕੀਤੀ। ਇਸੇ ਵਾਸਤੇ ਸਤਿਗੁਰਾਂ ਨੇ ਇਹ ਬਾਣੀ ਉਚਾਰਨ ਨਹੀਂ ਕੀਤੀ ਕਿਤੇ ਆਉਣ ਵਾਲੀਆਂ ਸਿੱਖ ਸੰਗਤਾਂ ਇਸ ਭੁਲੇਖੇ ਦੇ ਵਿੱਚ ਰਹਿ ਕੇ ਇਹਨਾਂ ਦੀ ਬਾਣੀ ਨੂੰ ਵੀ ਕਿਤੇ ਧੁਰਕੀ ਬਾਣੀ ਸਮਝ ਕੇ ਇਹਨਾਂ ਦਾ ਮਨ ਦੇ ਵਿੱਚ ਸਤਿਕਾਰ ਨਾ ਰੱਖਣ, ਕਿਤੇ ਇਹ ਨਾ ਸਮਝਣ ਕਿ ਇਹ ਜਿਹੜੀ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਇਹਨਾਂ ਕਾਰਨ ਕਰਕੇ ਹੀ ਸਤਿਗੁਰਾਂ ਨੇ ਬਾਣੀ ਦਾ ਉਚਾਰਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਦਾ ਉਚਾਰਨ ਕੀਤਾ। ਸਤਿਗੁਰਾਂ ਨੇ ਸਿੱਖਾਂ ਦੀ ਡਿਊਟੀ ਲਾਈ, ਜਾਓ ਧੀਰ ਮਲ ਦੇ ਕੋਲ ਪਿਆਰ ਦੇ ਨਾਲ ਜਾ ਕੇ ਬੇਨਤੀ ਕਰੋ ਕਿ ਜਿਹੜੀ ਤੁਹਾਡੇ ਕੋਲ ਪੋਥੀ ਸਾਹਿਬ ਹੈ ਉਹ ਪੋਥੀ ਸਾਹਿਬ ਸਾਨੂੰ ਦੇ ਦਿਓ, ਉਹਨਾਂ ਦੇ ਵਿੱਚ ਗੁਰੂ ਕੀ ਬਾਣੀ ਦਰਜ ਕਰਨੀ ਹੈ। ਗੁਰੂ ਕੇ ਸਿੱਖ ਧੀਰ ਮਲ ਦੇ ਕੋਲ ਕਰਤਾਰਪੁਰ ਦੀ ਧਰਤੀ ਵਿੱਚ ਗਏ, ਜਾ ਕੇ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸਾਰਾ ਹਾਲ ਦੱਸਿਆ ਬਈ ਅਸੀਂ ਬਾਜਾਂ ਵਾਲੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ, ਉਹਨਾਂ ਦੇ ਭੇਜੇ ਹੋਏ ਤੁਹਾਡੇ ਕੋਲ ਆਏ ਹਾਂ, ਗੁਰੂ ਕੀ ਬਾਣੀ ਦੀ ਪੋਥੀ ਲੈਣ ਵਾਸਤੇ ਆਏ ਹਾਂ, ਉਹਦੇ ਵਿੱਚ ਬਾਣੀ ਦਰਜ ਕਰਨੀ ਹੈ। ਜਿਵੇਂ ਧੀਰ ਮਲ ਕੋਲ ਆਣ ਕੇ ਗੁਰੂ ਕੇ ਸਿੱਖ ਸਾਰਾ ਹਾਲ ਦੱਸਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ। ਉਹ ਧੀਰ ਮਲ ਕੋਲ ਬਹੁਤ ਗੋਰ ਸਿਖਾਣੇ ਬੜੇ ਪਿਆਰ ਨਾਲ ਯਾਰ ਗੁਜ਼ਾਰੀ, ਧੀਰ ਮਲ ਕੋਲ ਬਹੁਤ ਗੋਰ ਸਿਖਾਣੇ ਬੜੇ ਪਿਆਰ ਨਾਲ ਯਾਰ ਗੁਜ਼ਾਰੀ,
ਧੀਰ ਮਲ ਕੋਲ ਬਹੁਤ ਗੋਰ ਸਿਖਾਣੇ ਬੜੇ ਪਿਆਰ ਨਾਲ ਯਾਰ ਗੁਜ਼ਾਰੀ, ਧੀਰ ਮਲ ਕੋਲ ਬਹੁਤ ਗੋਰ ਸਿਖਾਣੇ ਬੜੇ ਪਿਆਰ ਨਾਲ ਯਾਰ ਗੁਜ਼ਾਰੀ।
ਬਾਬ ਗੁਰ ਸਿੱਖਾਂ ਨੇ ਬੜੇ ਪਿਆਰ ਨਾਲ ਯਾਰ ਦੇ ਗੁਜ਼ਾਰੀ ਪੀਰ ਮਾਲ ਕੋਲ ਪਹੁੰਚ ਗੁਰ ਸਿੱਖਾਂ ਨੇ ਬੜੇ ਪਿਆਰ ਨਾਲ ਯਾਰ ਦੇ ਗੁਜ਼ਾਰੀ
ਪੀਰ ਮਾਲ ਕੋਲ ਪਹੁੰਚ ਗੁਰ ਸਿੱਖਾਂ ਨੇ ਬੜੇ ਪਿਆਰ ਨਾਲ ਯਾਰ ਦੇ ਗੁਜ਼ਾਰੀ ਪੀਰ ਮਾਲ ਕੋਲ ਪਹੁੰਚ ਗੁਰ ਸਿੱਖਾਂ ਨੇ ਬੜੇ ਪਿਆਰ ਨਾਲ ਯਾਰ ਦੇ ਗੁਜ਼ਾਰੀ
ਅਸੀਂ ਸੇਵਕ ਹਾਂ ਗੁਰੂ ਦਸ਼ਮੇਸ਼ ਦੇ ਬਾਜਾਂ ਵਾਲੇ ਗੁਰੂ ਪਾਰੇ ਉਪਕਾਰੀ ਅਸੀਂ ਸੇਵਕ ਹਾਂ ਗੁਰੂ ਦਸ਼ਮੇਸ਼ ਦੇ ਬਾਜਾਂ ਵਾਲੇ ਗੁਰੂ ਪਾਰੇ ਉਪਕਾਰੀ
ਅਸੀਂ ਸੇਵਕ ਹਾਂ ਗੁਰੂ ਦਸ਼ਮੇਸ਼ ਦੇ ਜੀ ਅਸੀਂ ਸੇਵਕ ਸੇਵਕ ਹਾਂ ਗੁਰੂ ਦਸ਼ਮੇਸ਼ ਦੇ ਬਾਜਾਂ ਵਾਲੇ ਗੁਰੂ ਪਾਰੇ ਉਪਕਾਰੀ ਅਸੀਂ ਸੇਵਕ ਹਾਂ ਗੁਰੂ ਦਸ਼ਮੇਸ਼ ਦੇ ਬਾਜਾਂ ਵਾਲੇ ਗੁਰੂ ਪਾਰੇ ਉਪਕਾਰੀ
ਚਰਣਾ ਚ ਰਹਿੰਦਿਆਂ ਲੱਖਾਂ ਜੀਵਾਂ ਦੀ ਹੈ ਜ਼ਿੰਦਗੀ ਸਵਾਰੀ ਨਿੱਤ ਉਹਨਾਂ ਦੇ ਚਰਣਾ ਚ ਰਹਿੰਦਿਆਂ ਲੱਖਾਂ ਜੀਵਾਂ ਦੀ ਹੈ ਜ਼ਿੰਦਗੀ ਸਵਾਰੀ
ਨਿੱਤ ਉਹਨਾਂ ਦੇ ਚਰਣਾ ਚ ਰਹਿੰਦਿਆਂ ਲੱਖਾਂ ਜੀਵਾਂ ਦੀ ਹੈ ਜ਼ਿੰਦਗੀ ਸਵਾਰੀ ਨਿੱਤ ਉਹਨਾਂ ਦੇ ਚਰਣਾ ਚ ਰਹਿੰਦਿਆਂ ਲੱਖਾਂ ਜੀਵਾਂ ਦੀ ਹੈ ਜ਼ਿੰਦਗੀ ਸਵਾਰੀ
ਮਾਲਵੇ ਤੋਂ ਕੋਲ ਆਏ ਤੁਸਾਂ ਵੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਵੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ
ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਵੇ ਜੀ ਚੱਲ ਮਾਲਵੇ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ
ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਚੱਲ ਮਾਲਵੇ ਚੱਲ ਮਾਲਵੇ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ
ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ ਚੱਲ ਮਾਲਵੇ ਤੋਂ ਕੋਲ ਆਏ ਤੁਸਾਂ ਦੇ ਗੱਲ ਦਿਲ ਵਾਲੀ ਮੁਖ ਤੋਂ ਉਚਾਰੀ
ਤੁਸਾਂ ਕੋਲ ਹੈ ਗੁਰਾਂ ਦੀ ਪੋਥੀ ਸਾਹਿਬ ਦੀ ਜਿਹੜੀ ਬਾਣੀ ਗੁਰਾਂ ਤੋਰ ਕੀ ਉਚਾਰੀ ਤੁਸਾਂ ਕੋਲ ਹੈ ਗੁਰਾਂ ਦੀ ਪੋਥੀ ਸਾਹਿਬ ਦੀ ਜਿਹੜੀ ਬਾਣੀ ਗੁਰਾਂ ਤੋਰ ਕੀ ਉਚਾਰੀ
ਤੁਸਾਂ ਕੋਲ ਹੈ ਗੁਰਾਂ ਦੀ ਪੋਥੀ ਸਾਹਿਬ ਜੀ ਜਿਹੜੀ ਬਾਣੀ ਗੁਰਾਂ ਤੋਰ ਕੀ ਉਚਾਰੀ ਤੁਸਾਂ ਕੋਲ ਹੈ ਗੁਰਾਂ ਦੀ ਪੋਥੀ ਸਾਹਿਬ ਜੀ ਜਿਹੜੀ ਬਾਣੀ ਗੋਰਾ ਤੋਰ ਕੀ ਉਚਾਰੀ
ਤੁਸਾਂ ਕੋਲ ਹੈ ਗੋਰਾਂ ਦੀ ਪੋਥੀ ਸਾਹਿਬ ਦੀ ਜਿਹੜੀ ਬਾਣੀ ਗੋਰਾ ਤੋਰ ਕੀ ਉਚਾਰੀ ਤੁਸਾਂ ਕੋਲ ਹੈ ਗੋਰਾਂ ਦੀ ਪੋਥੀ ਸਾਹਿਬ ਦੀ ਜਿਹੜੀ ਬਾਣੀ ਗੋਰਾ ਤੋਰ ਕੀ ਉਚਾਰੀ
ਤੁਸਾਂ ਕੋਲ ਹੈ ਗੋਰਾਂ ਦੀ ਪੋਥੀ ਸਾਹਿਬ ਜੀ ਜਿਹੜੀ ਬਾਣੀ ਗੋਰਾ ਤੋਰ ਕੀ ਉਚਾਰੀ ਤੁਸਾਂ ਕੋਲ ਹੈ ਗੋਰਾਂ ਦੀ ਪੋਥੀ ਸਾਹਿਬ ਜੀ ਜਿਹੜੀ ਬਾਣੀ ਗੋਰਾ ਤੋਰ ਕੀ ਉਚਾਰੀ
ਪੋਥੀ ਸਾਹਿਬ ਹੈ ਤੁਸਾਂ ਤੋਂ ਲੈਣ ਆਏ ਹਾਂ ਕਰੋ ਕਿਰਪਾ ਦੀ ਬਾਣੀ ਉਪਕਾਰੀ ਪੋਥੀ ਸਾਹਿਬ ਹੈ ਤੁਸਾਂ ਤੋਂ ਲੈਣ ਆਏ ਹਾਂ ਕਰੋ ਕਿਰਪਾ ਦੀ ਬਾਣੀ ਉਪਕਾਰੀ
ਪੋਥੀ ਸਾਹਿਬ ਹੈ ਤੁਸਾਂ ਤੋਂ ਲੈਣ ਆਏ ਹਾਂ ਕਰੋ ਕਿਰਪਾ ਦੀ ਬਾਣੀ ਉਪਕਾਰੀ ਪੋਥੀ ਸਾਹਿਬ ਹੈ ਤੁਸਾਂ ਤੋਂ ਲੈਣ
ਆਏ ਹਾਂ ਕਰ ਪੇਰ ਪਾਜੀ ਬਾਣੇ ਉਪਕਾਰੀ ਯਾਰ ਨਾਲ ਭਰਿਆ ਕਦੇ ਈਰਖਾ ਨਾ ਦਿਲ ਤੋਂ ਵਸਾਰੀ ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾ ਨਾ ਦਿਲ ਤੋਂ ਵਸਾਰੀ
ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾ ਨਾ ਦਿਲ ਤੋਂ ਵਸਾਰੀ ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾਨਾ ਦਿਲ ਤੋਂ ਵਸਾਰੀ
ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾਨਾ ਦਿਲ ਤੋਂ ਵਸਾਰੀ ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾਨਾ ਦਿਲ ਤੋਂ ਵਸਾਰੀ
ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾਨਾ ਦਿਲ ਤੋਂ ਵਸਾਰੀ ਤੀਰ ਮਾਲ ਮਨੋ ਯਾਰ ਨਾਲ ਭਰਿਆ ਕਦੇ ਈਰਖਾਨਾ ਦਿਲ ਤੋਂ ਵਸਾਰੀ
ਨਹੀਂ ਅਣਖੀ ਦੀ ਪੋਥੀ ਮਿਲੇ ਕਿਸੇ ਨੂੰ ਨਹੀਂ ਅਣਖੀ ਨਹੀਂ ਅਣਖੀ ਅਣਖੀ ਦੀ ਪੋਥੀ ਮਿਲੋ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ ਨਹੀਂ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ
ਨਹੀਂ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜੀ ਨਹੀਂ ਅਣਖੀ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਜੀ ਗੱਲ ਸਾਰੀ ਨਹੀਂ ਅਣਖੀ ਜੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਜੀ ਗੱਲ ਸਾਰੀ
ਨਹੀਂ ਅਣਖੀ ਜੀ ਪੋਥੀ ਮਿਲੋ ਕਿਸੇ ਨੂੰ ਨਹੀਂ ਅਣਖੀ ਨਹੀਂ ਅਣਖੀ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਨਹੀਂ ਅਣਖੀ ਨਹੀਂ ਅਣਖੀ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ ਨਹੀਂ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ
ਨਹੀਂ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ ਨਹੀਂ ਅਣਖੀ ਦੀ ਪੋਥੀ ਮਿਲੂ ਕਿਸੇ ਨੂੰ ਜਾ ਕੇ ਦੱਸ ਦਿਓ ਗੁਰੂ ਨੂੰ ਗੱਲ ਸਾਰੀ
ਕਹਿੰਦੇ ਹਨ ਗੁਰੂ ਕਿਆਂ ਸਿੱਖਾਂ ਨੇ ਜਾ ਕੇ ਜਦੋਂ ਧੀਰ ਮੱਲ ਨੂੰ ਬੇਨਤੀ ਕੀਤੀ ਪਿਆਰ ਦੇ ਨਾਲ ਕਹਿਣ ਲੱਗੇ ਧੀਰ ਮੱਲ ਜੀ ਕਿਰਪਾ ਕਰੋ ਜਿਹੜੀ ਤੁਹਾਡੇ ਕੋਲ ਗੁਰੂ ਕੀ ਬਾਣੀ ਦੀ ਪੋਥੀ ਹੈ ਧੰਨ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਲਿਖੀ ਹੈ ਕਿਰਪਾ ਕਰੋ ਪੋਥੀ ਸਾਹਿਬ ਸਾਨੂੰ ਦੇ ਦਿਓ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਸਵੇਂ ਸਰੂਪ ਤਖਤਾਂ ਤੇ ਬਿਰਾਜਮਾਨ ਨੇ ਉਹਨਾਂ ਨੇ ਹੁਕਮ ਕੀਤਾ ਕਿ ਉਸ ਪੋਥੀ ਸਾਹਿਬ ਦੇ ਵਿੱਚ ਨੌਵੇਂ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਉਹ ਦਰਜ ਕਰਨੀ ਹੈ ਧੀਰ ਮੱਲ ਈਰਖਾ ਦਾ ਭਰਿਆ ਹੋਇਆ ਸਾਧ ਸੰਗਤਰੀ ਮਨ ਦੇ ਵਿੱਚ ਕ੍ਰੋਧ ਹੈ ਮਨ ਦੇ ਵਿੱਚ ਵੈਰ ਹੈ ਗੁਰੂ ਨਾਨਕ ਦੇ ਘਰ ਦੇ ਨਾਲ ਕਿਉਂਕਿ ਉਹ ਗੁਰੂ ਨਾਨਕ ਦੇ ਘਰ ਦੇ ਬਰਾਬਰ ਗੱਦੀ ਲਾਇਆ ਕਰਦਾ ਸੀ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਵਿੱਚ 22 ਮੰਜੀਆਂ ਲੱਗੀਆਂ ਸਨ ਸਭ ਤੋਂ ਵੱਡੀ ਗੱਦੀ ਜਿਹੜੀ ਸੀ ਉਹ ਧੀਰ ਮੱਲ ਨੇ ਲਾਈ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਚਨ ਕੀਤਾ ਸੀ ਬਾਬਾ ਬਸੇ ਬਕਾਲੇ ਭਾਈ ਜਿਹੜਾ ਨੌਵਾਂ ਗੁਰੂ ਉਹ ਬਕਾਲਾ ਸਾਹਿਬ ਦੀ ਧਰਤੀ ਦੇ ਵਿੱਚ ਹੈ ਤੇ ਕਹਿੰਦੇ ਧੀਰ ਮੱਲ ਨੇ ਸਭ ਤੋਂ ਵੱਧ ਆਪਣਾ ਪ੍ਰਚਾਰ ਕੀਤਾ ਕਹਿਣ ਲੱਗਾ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਰਿਸ਼ਤੇਦਾਰੀ ਦੇ ਵਿੱਚੋਂ ਬਾਬਾ ਲੱਗਦਾ ਇਸੇ ਵਾਸਤੇ ਉਹਨਾਂ ਨੇ ਇਹ ਗੱਦੀ ਮੈਨੂੰ ਦਿੱਤੀ ਹੈ ਤੇ ਬੜੇ ਲੋਕ ਜਿਹੜੇ ਸੀ ਉਹ ਧੀਰ ਮੱਲ ਦੀ ਪੂਜਾ ਕਰਦੇ ਸੀ ਸਤਿਕਾਰ ਕਰਦੇ ਸੀ ਇਹਨੇ ਵੀ ਬੜੇ ਮਸੰਦ ਇਕੱਠੇ ਕੀਤੇ ਹੋਏ ਸਨ ਜਿਹੜੇ ਦੁਨੀਆਂ ਦੇ ਕੋਲੋਂ ਮਾਇਆ ਇਕੱਠੀ ਕਰਕੇ ਲੈ ਕੇ ਆਉਂਦੇ ਸੀ ਧੀਰ ਮੱਲ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਕਰਦਾ ਸੀ ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਇਹਨੇ ਗੋਲੀ ਵੀ ਚਲਵਾਈ ਭਾਵੇਂ ਇਹ ਗੁਰੂ ਕਾ ਸੁਪੁੱਤਰ ਸੀ ਪਰ ਜਿਹੜਾ ਮਨ ਦੇ ਵਿੱਚ ਜ਼ਹਿਰ ਸੀ ਜਿਹੜੀ ਮਨ ਦੇ ਵਿੱਚ ਈਰਖਾ ਸੀ ਉਹ ਨਾ ਗਵਾ ਸਕਿਆ ਸਾਧ ਸੰਗਤ ਜੀ ਕਈ ਵਾਰ ਮਨੁੱਖ ਗੁਰੂ ਦੇ ਚਰਨਾਂ ਦੇ ਵਿੱਚ ਵੀ ਰਹਿੰਦੇ ਪਰ ਈਰਖਾ ਨਹੀਂ ਗਵਾਉਂਦਾ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ, ਜਿਹੜਾ ਚਿੱਤੜ ਹੈ ਉਹ ਲਿਬਾਸ ਦੇ ਨਾਲ ਲੱਗਾ ਹੁੰਦਾ, ਪਰ ਸਾਧ ਸੰਗਤ ਜੀ ਉਹਦਾ ਕੰਮ ਹੈ ਲਹੂ ਪੀਣਾ, ਉਹ ਦੁੱਧ ਛੱਡ ਕੇ ਲਹੂ ਪੀਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਉਹ ਭਾਵੇਂ ਗੁਰੂ ਦੀ ਸੰਗਤ ਵਿੱਚ ਵੀ ਆਉਂਦੇ ਨੇ, ਉਹ ਆਪਣੇ ਹਿਰਦੇ ਚੋਂ ਬੁਰਿਆਈਆਂ ਦੂਰ ਨਹੀਂ ਕਰਦੇ। ਸਤਿਗੁਰਾਂ ਦੀ ਗੁਰਬਾਣੀ ਦਾ ਬੜਾ ਸੁੰਦਰ ਵਚਨ ਹੈ, ਲੋਕ ਅਵਗਨ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੈ ਕੋਏ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਦੁਨੀਆਂ ਦੇ ਲੋਕ ਨੇ ਇਹ ਅਵਗਣ ਪੱਲੇ ਜ਼ਿਆਦਾ ਬੰਨਦੇ ਨੇ, ਗੁਣਾਂ ਗਲ ਗਾਹਕ ਤੇ ਕੋਈ ਵਿਰਲਾ ਹੁੰਦੇ। ਇੱਥੇ ਸਾਧ ਸੰਗਤ ਜੀ ਭਾਵੇਂ ਕੋਈ 100 ਕੰਮ ਚੰਗਾ ਕਰਦੇ, ਇੱਕ ਕੰਮ ਕੋਈ ਮਾੜਾ ਹੋ ਜਾਏ ਤੇ ਜਿਹੜਾ ਮਾੜਾ ਕੰਮ ਹੋ ਜਾਏ ਉਹਨੂੰ ਭਾਵੇਂ 20 ਸਾਲਾਂ ਬਾਅਦ ਵੀ ਉਹਦੇ ਕੋਲੋਂ ਪੁੱਛ ਲਓ, ਉਹਨੂੰ ਪਤਾ ਰਹੇਗਾ, ਚੇਤਾ ਰਹੇਗਾ। ਭਾਈ ਸੁਥਰਾ ਜੀ ਦੀ ਸਾਖੀ ਆਉਂਦੀ ਹੈ, ਕਹਿੰਦੇ ਸੁਥਰਾ ਜੀ ਇੱਕ ਦਿਨ ਵਿਚਾਰ ਕਰਦੇ ਕਰਦੇ ਜਦੋਂ ਉਹਨਾਂ ਨੇ ਤੁਕ ਪੜ੍ਹੀ, ਬਈ ਲੋਕ ਅਵਗਨ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਈ। ਆ ਜਿਹੜੇ ਦੁਨੀਆਂ ਦੇ ਲੋਕ ਨੇ ਇਹ ਅਵਗਣ ਪੱਲੇ ਬੰਨਦੇ ਨੇ, ਗੁਣਾਂ ਨੂੰ ਪੱਲੇ ਨਹੀਂ ਬੰਨਦੇ। ਉਹਨੇ ਮਨ ਵਿੱਚ ਸੋਚਿਆ ਵੀ ਸੰਗਤਾਂ ਤੇ ਮੇਰਾ ਸਤਿਕਾਰ ਹੀ ਬਹੁਤ ਕਰਦੀਆਂ ਨੇ, ਸੰਗਤਾਂ ਤੇ ਸਾਡੇ ਪੈਰਾਂ ਥੱਲੇ ਹੱਥ ਰੱਖਦੀਆਂ ਨੇ, ਸਾਡਾ ਇੰਨਾ ਸਤਿਕਾਰ ਕਰਦੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ ਲੋਕ ਅਵਗਣ ਪੱਲੇ ਬੰਨਦੇ ਨੇ, ਇਹ ਜਿਹੜੀ ਬਾਣੀ ਸਤਿਗੁਰਾਂ ਨੇ ਗਲਤ ਲਿਖ ਦਿੱਤੀ ਹੈ। ਕਹਿੰਦੇ ਸੁਥਰੇ ਦੇ ਮਨ ਵਿੱਚ ਵਿਚਾਰ ਆਈ ਵੀ ਸਤਿਗੁਰਾਂ ਨੂੰ ਪੁੱਛਣਾ ਚਾਹੀਦਾ। ਫਿਰ ਮਨ ਵਿੱਚ ਸੋਚਿਆ ਮਨਾ ਸਤਿਗੁਰਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਇਸ ਸ਼ਬਦ ਨੂੰ ਪਰਖ ਕੇ ਉਹਨਾਂ ਲਈਏ ਕਿ ਵਾਕਿਆ ਦੁਨੀਆਂ ਦੇ ਲੋਕ ਅਵਗਣ ਇਕੱਠੇ ਕਰਦੇ ਨੇ ਜਾਂ ਗੁਣ ਇਕੱਠੇ ਕਰਦੇ ਨੇ। ਕਹਿੰਦੇ ਉਹਨੇ ਕਥਾ ਕਰਦਿਆਂ ਕਰਦਿਆਂ ਸਤਿਗੁਰਾਂ ਨੂੰ ਮਾੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ, ਗਲਤ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਸੰਗਤਾਂ ਮਗਰ ਦੌੜੀਆਂ ਕਿ ਭਾਈ ਸੁਥਰੇ ਨੂੰ ਫੜ ਕੇ ਕੁੱਟੀਏ, ਇਹਨੂੰ ਮਾਰੀਏ। ਕਹਿੰਦੇ ਭਾਈ ਸੁਥਰੇ ਨੇ ਛਾਲ ਮਾਰੀ ਤੇ ਦੌੜ ਗਿਆ। ਜਦੋਂ ਦੌੜ ਗਿਆ, ਜਦੋਂ 5-7 ਮਹੀਨੇ ਲੰਘ ਗਏ, ਫਿਰ ਇੱਕ ਦਿਨ ਆਇਆ ਤੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੈਨੂੰ ਸਮਾਂ ਚਾਹੀਦਾ ਸੰਗਤ ਦੇ ਵਿੱਚ। ਤੇ ਸਤਿਗੁਰੂ ਕਹਿਣ ਲੱਗੇ, ਸੁਥਰੇ ਆ ਵੀ ਸੰਗਤ ਤੇਰੇ ਤੇ ਨਾਰਾਜ਼ ਹੈ, ਉਹ ਸਮਾਂ ਦੇਣ ਵਾਸਤੇ ਤਿਆਰ ਨਹੀਂ। ਸੁਥਰੇ ਨੇ ਆਖਿਆ, ਨਹੀਂ ਸਤਿਗੁਰੂ ਜੀ ਮੈਨੂੰ ਸਮਾਂ ਲੈ ਕੇ ਦਿਓ। ਸਤਿਗੁਰਾਂ ਨੇ ਸੰਗਤ ਨੂੰ ਪੁੱਛਿਆ, ਸੰਗਤ ਜੀ ਭਾਈ ਸੁਥਰਾ ਸਮਾਂ ਮੰਗਦਾ ਹੈ। ਸੰਗਤਾਂ ਕਹਿਣ ਲੱਗੀਆਂ, ਨਹੀਂ ਸਤਿਗੁਰੂ ਜੀ ਇਹਨੂੰ ਸਮਾਂ ਨਹੀਂ ਦੇਣਾ, ਇਹਨੂੰ ਬੋਲਣ ਦਾ ਨਹੀਂ ਪਤਾ, ਇਹਨੂੰ ਨਹੀਂ ਪਤਾ ਕਿ ਗੱਲ ਕਿਵੇਂ ਕਰਨੀ ਹੈ, ਇਹਨੇ ਤੁਹਾਨੂੰ ਬੜਾ ਮਾੜਾ ਬੋਲੇ। ਤੇ ਭਾਈ ਸੁਥਰੇ ਨੇ ਬੇਨਤੀ ਕੀਤੀ, ਗੁਰੂ ਮਹਾਰਾਜ ਜੀ ਨੇ ਕਹਿ ਕਵਾ ਕੇ ਕਹਿੰਦੇ ਭਾਈ ਸੁਥਰੇ ਨੂੰ ਸਮਾਂ ਲੈ ਦਿੱਤਾ। ਤੇ ਜਦੋਂ ਭਾਈ ਸੁਥਰਾ ਸਟੇਜ ਤੇ ਖੜਾ ਹੋਇਆ, ਉਹਨੇ ਫਤਿਹ ਸਾਂਝੀ ਕਰਕੇ ਕਹਿਣ ਲੱਗਾ, ਸੰਗਤ ਜੀ ਮੈਂ ਕੋਈ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ, ਮੇਰੇ 2 ਸਵਾਲ ਨੇ। ਪਹਿਲਾ ਮੇਰਾ ਸਵਾਲ ਇਹ ਹੈ, ਮੈਨੂੰ ਇਹ ਦੱਸੋ ਕਿ ਤੁਸੀਂ ਮੈਨੂੰ ਸਮਾਂ ਕਿਉਂ ਨਹੀਂ ਦੇ ਰਹੇ, ਮੈਨੂੰ ਸਟੇਜ ਤੇ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ। ਇੱਕ ਉੱਠਿਆ, ਬਈ ਫਲਾਣੇ ਦਿਨ ਜਦੋਂ ਕਥਾ ਹੁੰਦੀ ਸੀ ਤੂੰ ਆ ਵੀ ਸਤਿਗੁਰਾਂ ਨੂੰ ਮਾੜਾ ਬੋਲ ਕੇ ਆ। ਉਹਨੇ ਆਖਿਆ, ਕਿਹੜਾ ਮਾੜਾ ਬੋਲ ਬੋਲਿਆ? ਕਹਿਣ ਲੱਗਾ, ਤੂੰ ਆਹ ਵੀ ਮਾੜੀ ਗੱਲ ਕਹੀ, ਆਹ ਵੀ ਮਾੜੀ ਗੱਲ ਕਹੀ। ਸਾਰੀਆਂ ਕੱਲੇ ਕੱਲੀਆਂ ਗੱਲਾਂ ਚੇਤੇ ਨੇ, ਕੱਲੇ ਕੱਲੇ ਜਿਹੜੇ ਮਾੜੇ ਬੋਲ ਬੋਲੇ ਉਹ ਸਾਰੇ ਚੇਤੇ ਨੇ। ਭਾਈ ਸੁਥਰਾ ਕਹਿਣ ਲੱਗਾ, ਭਾਈ ਠੀਕ ਹੈ, ਮੈਂ ਗਲਤ ਬੋਲਿਆ, ਮੇਰੀ ਗਲਤੀ ਹੈ, ਮੈਂ ਉਸ ਭੁੱਲ ਦੀ ਮਾਫ਼ੀ ਮੰਗਦਾ, ਪਰ ਮੈਨੂੰ ਇੱਕ ਗੱਲ ਦਾ, ਮੇਰੇ ਸਵਾਲ ਦਾ ਜਵਾਬ ਹੋਰ ਚਾਹੀਦਾ। ਉਹਨਾਂ ਨੇ ਆਖਿਆ, ਉਹ ਕਿਹੜਾ? ਕਹਿਣ ਲੱਗਾ, ਇਹ ਦੱਸੋ ਬਈ ਜਿਸ ਦਿਨ ਇਹ ਮੈਂ ਮਾੜੇ ਬੋਲ ਬੋਲੇ, ਜਿਸ ਦਿਨ ਮੈਂ ਗਲਤ ਬੋਲ ਬੋਲੇ, ਉਸ ਦਿਨ ਕਿਹੜੇ ਸ਼ਬਦ ਦੀ ਕਥਾ ਚੱਲਦੀ ਸੀ, ਕਿਹੜੇ ਸ਼ਬਦ ਦੀ ਵਿਚਾਰ ਚੱਲਦੀ ਸੀ? ਜਦੋਂ ਸ਼ਬਦ ਦਾ ਨਾਮ ਆਇਆ ਕਿਸੇ ਨੂੰ ਕੋਈ ਚੇਤਾ ਨਹੀਂ। ਭਾਈ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ? ਕਹਿੰਦੇ ਸਾਰਿਆਂ ਨੇ ਨੀਵੀਂ ਪਾ ਲਈ। ਭਾਈ ਸੁਥਰਾ ਕਹਿਣ ਲੱਗਾ, ਭਾਈ ਸਿੱਖੋ, ਮੈਂ ਸਤਿਗੁਰਾਂ ਨੂੰ ਮਾੜਾ ਨਹੀਂ ਸੀ ਬੋਲਣਾ ਚਾਹੁੰਦਾ, ਪਰ ਇੱਕ ਗੁਰੂ ਕੀ ਬਾਣੀ ਤੁਕ ਆਉਂਦੀ ਹੈ, ਲੋਕ ਅਵਗਣ ਕੀ ਬੰਨੇ ਗੰਠੜੀ ਗੁਣ ਨਾ ਵਿਹਾਜੇ ਕੋਈ। ਇਹ ਦੁਨੀਆਂ ਦੇ ਲੋਕ ਅਵਗਣ ਪੱਲੇ ਬੰਨਦੇ ਨੇ, ਗੁਣਾਂ ਦਾ ਗਾਹਕ ਤੇ ਕੋਈ ਵਿਰਲਾ ਰੱਬ ਦਾ ਪਿਆਰਾ ਹੁੰਦਾ ਹੈ। ਤੇ ਜਿਹੜੇ ਮਨਮੁਖ ਨੇ ਹਮੇਸ਼ਾ ਅਵਗਣ ਹੀ ਨੋਟ ਕਰਨ ਵਾਸਤੇ ਆਉਂਦੇ ਨੇ, ਉਹਨਾਂ ਦਾ ਗੁਣਾਂ ਦੇ ਨਾਲ ਸੰਬੰਧ ਨਹੀਂ ਹੁੰਦਾ। ਕਹਿਣ ਲੱਗਾ, ਬਾਣੀ ਦੀ ਤੁਕ ਪੜ੍ਹੀ, ਮੇਰੇ ਮਨ ਦੇ ਵਿੱਚ ਸੰਸਾ ਪੈਦਾ ਹੋ ਗਿਆ। ਮੈਂ ਸੋਚਿਆ ਵੀ ਸਤਿਗੁਰਾਂ ਨੂੰ ਪੁੱਛਣ ਤੋਂ ਪਹਿਲਾਂ ਕਿਉਂ ਨਾ ਇਸ ਤੁਕ ਨੂੰ ਪਰਖੀ ਲਈਏ। ਜਦੋਂ ਮੈਂ ਪਰਖੀ, ਇੱਥੇ ਮੈਂ ਗਲਤ ਸੀ, ਪਰ ਸਤਿਗੁਰਾਂ ਦੀ ਜਿਹੜੀ ਬਾਣੀ ਸੀ ਉਹ ਬਿਲਕੁਲ ਸੱਤ ਹੈ। ਤੁਸੀਂ 8 ਮਹੀਨੇ ਪਹਿਲਾਂ ਦੀ ਹੋਈ ਗੱਲਾਂ ਜਿਹੜੀਆਂ ਮੇਰੇ ਮਾੜੇ ਬੋਲ, ਉਹ ਅੱਜ ਵੀ ਤੁਹਾਨੂੰ ਚੇਤੇ ਨੇ, ਪਰ ਜਿਹੜੀ ਗੁਰੂ ਕੀ ਬਾਣੀ ਦੀ ਕਥਾ ਹੋਈ ਉਹ ਤੁਹਾਨੂੰ ਚੇਤੇ ਨੇ। ਇਸੇ ਹਿਸਾਬ ਦੇ ਨਾਲ ਜਿਹੜੇ ਮਨਮੁਖ ਲੋਕ ਨੇ ਉਹ ਭਾਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਆਉਂਦੇ ਨੇ, ਉਹ ਆਪਣੇ ਹਿਰਦੇ ਦੇ ਵਿੱਚੋਂ ਬਰਿਆਈ ਦੂਰ ਨਹੀਂ ਕਰਦੇ। ਸਾਧ ਸੰਗਤ ਜੀ ਉਹ ਚੰਗੇ ਗੁਣਾਂ ਨੂੰ ਨੋਟ ਨਹੀਂ ਕਰਦੇ, ਉਹ ਆਉਂਦੇ ਨੇ ਤੇ ਕਈ ਵਾਰ ਆਉਂਦੇ ਵੀ ਗੁਰੂ ਘਰ ਦੇ ਵਿੱਚੋਂ ਅਵਗਣੀ ਬੰਨ ਕੇ ਪੱਲੇ ਲੈ ਜਾਂਦੇ ਨੇ। ਕਹਿੰਦੇ ਹਨ ਧੀਰ ਮਲ ਉਹਨਾਂ ਦੇ ਵਿੱਚੋਂ ਹੈ, ਭਾਵੇਂ ਲੱਖਾਂ ਸੰਗਤਾਂ ਆਉਂਦੀਆਂ ਨੇ ਗੁਰੂ ਘਰ ਦੇ ਵਿੱਚੋਂ ਗੁਰੂ ਦੀ ਸੰਗਤ ਕਰਕੇ ਤਰ ਜਾਂਦੀਆਂ ਨੇ, ਪਰ ਧੀਰ ਮਲ ਗੁਰੂ ਦੀ ਮਾਤ ਨੂੰ ਗ੍ਰਹਿਣ ਨਾ ਕਰ ਸਕਿਆ। ਮਨ ਦੇ ਵਿੱਚ ਈਰਖਾ ਸੀ, ਕਹਿਣ ਲੱਗਾ ਜਾਓ ਆਪਣੇ ਗੁਰੂ ਨੂੰ ਕਹਿ ਦਿਓ ਪੋਥੀ ਨਹੀਂ ਮਿਲਣੀ। ਜਿਹਨੂੰ ਆਪਣਾ ਤੁਸੀਂ ਗੁਰੂ ਮੰਨਦੇ ਹੋ, ਜਿਹਨੂੰ ਤੁਸੀਂ ਗੁਰੂ ਨਾਨਕ ਦੀ ਜੋਤ ਕਹਿੰਦੇ ਹੋ, ਜੇ ਉਹੀ ਗੁਰੂ ਨਾਨਕ ਦੀ ਜੋਤ ਹੈ, ਜੇ ਇੰਨੀ ਤਾਕਤ ਉਹਦੇ ਵਿੱਚ ਹੈ, ਉਹਨੂੰ ਕਹਿ ਬਾਣੀ ਦੁਬਾਰਾ ਲਿਖ ਲੈ, ਮੇਰੇ ਕੋਲੋਂ ਪੋਥੀ ਨਹੀਂ ਮਿਲਣੀ। ਜਦੋਂ ਜਵਾਬ ਦੇ ਦਿੱਤਾ ਗੁਰੂ, ਕਿਹਾ ਸਿੱਖਾਂ ਨੇ ਇਹ ਜਿਹੜਾ ਜਵਾਬ ਸੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਆਣ ਕੇ ਦੱਸਿਆ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸੁਖੋ ਕੋਈ ਗੱਲ ਨਹੀਂ, ਜੇ ਧੀਰ ਮਲ ਦਾ ਇਹ ਜਵਾਬ ਹੈ, ਆਪਾਂ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ, ਕਿਸੇ ਦਾ ਨਾਲ ਲੜਾਈ ਝਗੜਾ ਨਹੀਂ ਕਰਨਾ। ਸਤਿਗੁਰੂ ਜੀ ਕਹਿਣ ਲੱਗੇ ਇਹ ਬਾਣੀ ਫਿਰ ਦੁਬਾਰਾ ਲਿਖੀ ਜਾਵੇਗੀ। ਗੁਰੂ ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਇਹ ਬਾਣੀ ਫਿਰ ਅਸੀਂ ਉਚਾਰਨ ਕਰਾਂਗੇ, ਤੇ ਇਸ ਬਾਣੀ ਨੂੰ ਲਿਖਣ ਦੀ ਜਿਹੜੀ ਸੇਵਾ ਹੈ ਉਹ ਭਾਈ ਮਨੀ ਸਿੰਘ ਜੀ ਕਰਨਗੇ, ਤੇ ਜਿਹੜੀ ਸ਼ਾਹੀ ਦੀ ਤੇ ਕਲਮਾਂ ਦੀ ਸੇਵਾ ਹੈ ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਵਿੱਚ ਆਈ। ਸਾਧ ਸੰਦਰੀ ਸ਼ਾਹੀ ਤਿਆਰ ਕਰਨੀ ਵੀ ਬੜੀ ਔਖੀ ਸੀ ਉਹਨਾਂ ਸਮਿਆਂ ਦੇ ਵਿੱਚ, ਤੇ ਬਾਬਾ ਦੀਪ ਸਿੰਘ ਜੀ ਕਲਮਾਂ ਦੀ ਸੇਵਾ ਕਰਦੇ ਨੇ ਤੇ ਸ਼ਾਹੀ ਦੀ ਸੇਵਾ ਕਰਦੇ ਨੇ, ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਕੇ ਸੰਗਤਾਂ ਦੇ ਭਲੇ ਵਾਸਤੇ ਆ ਗੁਰਬਾਣੀ ਦਾ ਦੁਬਾਰਾ ਉਚਾਰਨ ਕੀਤਾ, ਜਿਹੜੀ ਅੱਜ ਗੁਰੂ ਕੀ ਬੀੜ ਪ੍ਰਕਾਸ਼ ਹੋ ਰਹੀ ਹੈ ਇਹਨੂੰ ਦਮਦਮਾ ਸਾਹਿਬ ਵਾਲੀ ਬੀੜ ਕਿਹਾ ਜਾਂਦਾ। ਜਿਵੇਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਤੇ ਜਿਵੇਂ ਗੁਰੂ ਕੇ ਸਿੱਖਾਂ ਨੇ ਸੇਵਾ ਕਮਾਈ, ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਪਾਜਾ ਵਾਲੇ ਨੇ ਮਾਰ ਦੇ ਵੇਤਿਆ ਕੇ ਦੀ, ਬਾਜਾ ਵਾਲੇ ਨੇ ਮਾਰ ਦੇ ਵੇਤਿਆ ਕੇ, ਵੇਤ ਸਿੱਖਾਂ ਦੇ ਬਾਜਨ ਉਤਾਰਿਆ ਦੀ, ਵੇਤ ਸਿੱਖਾਂ ਦੇ ਬਾਜਨ ਉਤਾਰਿਆ ਦੀ, ਵਾਲੇ ਨੇ ਮੌਜ ਦੇ ਵੇਤ ਆ ਕੇ, ਬਾਜਾ ਵਾਲੇ ਨੇ ਮੌਜ ਦੇ ਵੇਤ ਆ ਕੇ, ਵੇਤ ਸਿੱਖਾਂ ਦੇ ਬਾਜਣ ਉਚਾਰਿਆ ਜੀ, ਵੇਤ ਸਿੱਖਾਂ ਦੇ ਬਾਜਣ ਉਚਾਰਿਆ ਜੀ, ਪਾਣੀ ਤੁਰੋਇਆ ਕਾਲ ਨੇ ਆਪ ਭੇਦੀ ਦੀ, ਬਾਣੀ ਤੁਰੋਇਆ ਕਾਲ ਨੇ ਆਪ ਭੇਦੀ, ਤੇ ਜਿਵੇਂ ਲੱਖਾਂ ਦਾ ਜੀਵਨ ਸਵਾਰਿਆ ਦੀ, ਲੱਖਾਂ ਦਾ ਜੀਵਨ ਸਵਾਰਿਆ ਦੀ, ਬਾਣੀ ਧਰੋਏ ਕਾਲ ਨੇ ਆਪ ਭੇਜੀ, ਬਾਣੀ ਧਰੋਏ ਕਾਲ ਨੇ ਆਪ ਭੇਜੀ, ਜਿਹਨੇ ਲੱਖਾਂ ਸਾਰੇ ਆਦੀ ਤੋਂ ਜੀਵਨ ਦੀ ਸੇਦ ਲੈ ਕੇ ਦੀ ਕਈਆਂ ਬਾਣੀ ਤੋਂ ਜੀਵਨ ਦੀ ਸੇਦ ਲੈ ਕੇ ਤੇ ਕੁੱਲ ਆਪਣੀ ਤਾਂ ਹੀ ਹੈ ਪਾਰਿਆ ਦੀ ਕੁੱਲ ਆਪਣੀ ਤਾਂ ਹੀ ਹੈ ਪਾਰਿਆ ਦੀ ਬਾਣੀ ਤੋਂ ਜੀਵਨ ਦੀ ਸੇਧ ਲੈ ਕੇ ਕੁੱਝ ਆਪਣੀ ਤਾਹੀ ਹੈ ਤਾਰਿਆ ਦੀ ਕੁੱਲ ਆਪਣੀ ਤਾਹੀ ਹੈ ਤਾਰਿਆ ਦੀ
ਉਚਾਰਿਆ ਜੀ ਵੇਤ ਸੰਗਤਾਂ ਦੇ ਬਾਚਣ ਉਚਾਰਿਆ ਜੀ
ਸੇਵਾ ਲਿਖਣ ਦੀ ਕਰਨਗੇ ਮਨੀ ਸਿੰਘ ਜੀ ਦੀ ਸੇਵਾ ਲਿਖਣ ਦੀ ਕਰਨਗੇ ਮਨੀ ਸਿੰਘ ਦੀ ਤੇ ਦੇਣਾ ਸੇਵਾ ਵਿੱਚ ਜੀਵਨ ਗੁਜ਼ਾਰਿਆ ਦੀ ਦੇਣਾ ਸੇਵਾ ਵਿੱਚ ਜੀਵਨ ਗੁਜ਼ਾਰਿਆ ਦੀ
ਸੇਵਾ ਲਖਣ ਦੀ ਕਾਰਨ ਗਏ ਮਨੀ ਸਿੰਘ ਜੀ ਸੇਵਾ ਲਿਖਣ ਦੀ ਕਰ ਲੈਗੇ ਮਨੀ ਸਿੰਘ ਜੀ ਜਿਨਾ ਸੇਵਾ ਵਿੱਚ ਜੀਵਨ ਗੁਜ਼ਾਰਿਆ ਜੀ ਜਿਨਾ ਸੇਵਾ ਵਿੱਚ ਜੀਵਨ ਗੁਜ਼ਾਰਿਆ ਜੀ
ਕਲਮ ਸ਼ਹੀਦੀ ਸੇਵਾ ਹੈ ਦੀਪ ਸਿੰਘ ਦੀ ਕਲਮ ਸ਼ਹੀਦੀ ਸੇਵਾ ਹੈ ਦੀਪ ਸਿੰਘ ਦੀ ਤੇ ਸੇਵਕ ਤਾਹੀ ਹੈ ਗੁਰਾ ਸਤ ਕਾਰਿਆਰੀ ਸੇਵਕ ਤਾਹੀ ਹੈ ਗੁਰਾ ਸਤ ਕਾਰਿਆਰੀ ਅਣਖੀ ਗੁਰੂ ਜਹਾਨਦਾਰੀ ਭਲਾ ਕਰਦਾ ਅਣਖੀ ਗੁਰੂ ਜਹਾਨ ਦਾ ਭਲਾ ਕਰਦਾ ਤੇ ਡੋਬੇ ਬੇੜਿਆ ਤਾਹੀ ਦੂਰਾ ਤਾਰਿਆਰੀ ਡੁੱਬੇ ਬੇੜਿਆ ਤਾਹੀ ਦੂਰਾ ਤਾਰਿਆਰੀ
ਸਤਿਗੁਰੂ ਮਹਾਰਾਜ ਦੀ ਸੰਗਤਾਂ ਦੇ ਭਲੇ ਵਾਸਤੇ ਨਾਮ ਦਾ ਜਹਾਜ਼ ਫਿਰ ਤਿਆਰ ਕਰਨਾ ਚਾਹੁੰਦੇ ਨੇ। ਜਦੋਂ ਧੀਰ ਮੱਲ ਨੇ ਉਹ ਬਾਣੀ ਦੇਣ ਤੋਂ ਇਨਕਾਰ ਕਰ ਦਿੱਤਾ, ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਭਾਈ ਇਹ ਜਿਹੜੀ ਬਾਣੀ ਹੈ ਦੁਬਾਰਾ ਲਿਖੀ ਜਾਵੇਗੀ, ਫਿਰ ਗ੍ਰੰਥ ਤਿਆਰ ਕਰਾਂਗੇ ਸਤਿਗੁਰੂ ਮਹਾਰਾਜ ਜੀ ਦੇ ਹੁਕਮਾਂ ਦੇ ਅਨੁਸਾਰ, ਜਿਵੇਂ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ। ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ। ਸਮਾਂ ਸਮਾਪਤ ਹੈ, ਭੁੱਲਾਂ ਚੁੱਕਾਂ ਦੀਆਂ ਖੰਮਾਂ ਬਖਸ਼ਣੀਆਂ ਜੀ। ਕੀਰਤਨ ਦੇ ਸਤਿਕਾਰ ਦੇ ਵਿੱਚ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਦੇ ਗੱਫੇ ਆਦਰ ਹੋਏ ਨੇ। ਗਰੀਬ ਨਿਵਾਜ ਸਾਰੀਆਂ ਸੰਗਤਾਂ ਦੀ ਹਾਜ਼ਰੀ ਤਰ ਪ੍ਰਵਾਨ ਕਰਕੇ ਸਾਰੀਆਂ ਸੰਗਤਾਂ ਨੂੰ ਦਰੋਂ ਕੋਲੋਂ ਖੁਸ਼ੀਆਂ ਬਖਸ਼ਣ, ਚੜ੍ਹਦੀ ਕਲਾ ਦਾ ਜੀਵਨ ਬਖਸ਼ਣ। ਧੰਨ ਧੰਨ ਬਾਬਾ ਜੀ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਪ੍ਰਕਾਸ਼ ਦਿਹਾੜਿਆਂ ਦੇ। ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਦੀ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸੋ ਆਓ ਹੁਣ ਜੋ ਸਮਾਂ ਹੈ ਗੁਰੂ ਕੀ ਬਾਣੀ ਦੇ ਸਹਿਜ ਪਾਠ ਬਾਣੀ ਦੇ ਜਾਪ ਹੋਣਗੇ, ਆਓ ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰੋ। ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।